चाखत बेग सगल बिख हरे। सोमवार सस अमृत चरे, चाखत बेग सगल बिख हरे। बाहनी रोकया रह दुआर, ताओ मन मत वारो पीवन हार। बाहनी रोकया रह दुआर, ताओ मन मत वारो पीवन हार। वाहिगुरु जी का खालसा, वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या वेले दे इस गुरमत दीवान दी आप जी ने हाजरी भरी है। सतगुरु गुरु तेग बहादुर साहब जी दे शहादत वाला स्थान गुरुद्वारा सीसगंज और बाला प्रीतम अष्टम बलबीरा सतगुरु गुरु हरकृष्ण साहब जी दे स्थान दे हजूरी कीर्तनिए भाई साहब भाई गुरनाम सिंह जी अज तो आप संगत दी कीर्तन राही सेवा करन वास्ते हाजिर हुए ने। ਅੰਮ੍ਰਿਤ ਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ, ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸੱਤ ਵਾਰਾਂ ਦੇ ਵਿੱਚ ਜੋ ਦੂਸਰਾ ਵਾਰ ਹੈ, ਜਿਹਨੂੰ ਅਸੀਂ ਆਮ ਪੰਜਾਬੀ ਵਿੱਚ ਸੌ ਵਾਰ ਕਹਿ ਦਿੰਦੇ ਹਾਂ, ਸਤਿਗੁਰਾਂ ਨੇ ਸ਼ਬਦ ਸੋਮ ਵਾਰ ਵਰਤਿਆ ਹੈ। ਇਸ ਵਾਰ ਦਾ ਪਾਠ ਸਰਵਣ ਕੀਤਾ, ਪਰ ਲੜੀ ਆਪਣੀ ਪਰਸੋਂ ਤੋਂ ਹੀ ਚੱਲੇਗੀ ਫਿਰ ਦੁਬਾਰਾ ਉਸ ਤਰ੍ਹਾਂ। ਆਓ ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ ਜਾਂ ਦੂਰ ਦੁਰਾਡੇ ਬੈਠੇ ਸਰਵਣ ਕਰ ਰਹੇ ਹੋ, ਇੱਕ ਬੇਨਤੀ ਹੈ ਕਿ ਤੁਰ ਅੰਦਰ ਤੋਂ ਅਸੀਸ ਬਖਸ਼ਿਆ ਕਰੋ। ਇਹ ਕਹਿਣ ਮਾਤਰ ਨਹੀਂ, ਸਰੋਤੇ ਦੀ ਅਸੀਸ ਵਕਤੇ ਦੀ ਇਕਾਗਰਤਾ ਬਣ ਜਾਂਦੀ ਹੈ। ਕਰੋ ਕਿਰਪਾ ਸਾਧ ਸੰਗਤ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਭਗਤ ਕਬੀਰ ਸਾਹਿਬ ਜੀ ਮਹਾਰਾਜ, ਉਹਨਾਂ ਨੇ ਇਸ ਬਾਣੀ ਦੀ ਆਰੰਭਤਾ ਵਿੱਚ ਬਾਰ ਬਾਰ ਹਰੀ ਦੇ ਗੁਣ ਗਾਇਣ ਦਾ ਗਾਉਣ ਦਾ ਜ਼ਿਕਰ ਕੀਤਾ ਔਰ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਤੱਕ ਪਹੁੰਚਣ ਲਈ, ਜਾਣਨ ਲਈ ਗੁਰੂ ਦੇ ਨਾਲ ਮਿਲਣਾ ਅਤ ਲਾਜ਼ਮੀ ਦੱਸਿਆ ਤੇ ਆਪ ਜੀ ਨੂੰ ਅਰਜ਼ ਕੀਤੀ ਸੀ ਕਿ ਇਸ ਸਾਰੀ ਬਾਣੀ ਦੇ ਜਿੰਨੇ ਵੀ ਵਾਰ ਆਉਣਗੇ ਰਹਾਉ ਦੀ ਤੁਕ ਨੂੰ ਰੋਜ਼ਾਨਾ ਹੀ ਦੁਹਰਾਇਆ ਜਾਏਗਾ, ਕਿਉਂਕਿ ਅਸਲ ਚ ਬਾਰ ਬਾਰ ਭਾਵੇਂ ਸ਼ਬਦ ਇੱਥੇ ਬਾਰ ਦਾ ਅਰਥ ਮੈਂ ਕਿਹਾ ਦੁਹਰਾਓ ਹੈ, ਉਂਝ ਬਾਰ ਦਾ ਅਰਥ ਦੇਰੀ ਵੀ ਹੁੰਦਾ ਹੈ। ਕੁਝ ਇਲਾਕਿਆਂ ਵਿੱਚ ਵਾਰ ਸ਼ਬਦ ਨੂੰ ਬਾਰ ਕਹਿ ਕੇ ਬੁਲਾਉਂਦੇ ਆ, ਅੱਜ ਕੀ ਬਾਰ ਹੈ, ਕਿਉਂਕਿ ਆਪਣੇ ਪੰਜਾਬ ਵਿੱਚ ਵੀ ਤੁਸੀਂ ਦੇਖੋਗੇ ਮਾਲਵਾ ਤੇ ਮਾਝਾ ਇੱਥੇ ਵੀ ਵਾਹ ਵਾਹ ਤੇ ਬੱਬੇ ਦਾ ਆਪਸ ਫਰਕ ਹੈ। ਉਂਝ ਤੁਸੀਂ ਦੇਖੋ ਪੂਰੇ ਗੁਰੂ ਗ੍ਰੰਥ ਸਾਹਿਬ ਚ ਅਸਲ ਚ ਸ਼ਬਦ ਹਿੰਦੀ ਦਾ ਹੈ ਬੈਰਾਗਿਆ, ਇਹ ਵੀ ਸ਼ਬਦ ਵਰਤਿਆ ਜਾਂਦਾ ਬੈਰਾਗ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚ ਸਤਿਗੁਰਾਂ ਨੇ ਸ਼ਬਦ ਜੋ ਵਾਹਿਗੁਰੂ ਵੈਰਾਗਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਜਿਹੜਾ ਸ਼ਬਦ ਵਰਤਿਆ ਹੈ ਉਹ ਸਤਿਗੁਰਾਂ ਨੇ ਬੈਰਾਗ ਵਰਤਿਆ ਹੈ। ਆਪ ਦੇਖੋਗੇ ਬੈਰਾਗ, ਬੈਰਾਗੀ, ਬੈਰਾਗੀ ਅੜੇ। ਖੈਰ ਇੱਥੇ ਮੈਨੂੰ ਇੰਝ ਵੀ ਪ੍ਰਤੀਤ ਹੁੰਦਾ, ਇੱਕ ਤਾਂ ਅਰਥ ਇਹਦੇ ਇਹ ਹੋ ਗਏ ਵੀ ਵਾਰ ਵਾਰ ਹਰੀ ਦੇ ਗੁਣ ਗਾਓ ਵਾਰ ਵਾਰ, ਤੇ ਦੂਸਰਾ ਜੇ ਇਹਦਾ ਥੋੜਾ ਜਿਹਾ ਇਉਂ ਸਮਝੀਏ ਜੇ ਸਤਿਗੁਰੂ ਇਹ ਹੀ ਕਹਿ ਰਹੇ ਹੋਣ ਕਿ ਹਰ ਵਾਰ ਹੀ ਪਰਮਾਤਮਾ ਦੇ ਗੁਣ ਗਾਓ, ਵਾਰ ਕੋਈ ਵੀ ਆਵੇ ਵਾਰ ਵਾਰ ਹਰ ਕੇ ਗੁਣ ਗਾਓ, ਤੇ ਅੱਗੇ ਜੀ ਗੁਰੂ ਜੀ ਕਹਿੰਦੇ ਗੁਰਗਮ ਭੇਦ ਸੋ ਹਰਕਾ ਪਾਵੋ। ਅਸਲ ਚ ਗੁਰੂ ਰਾਹੀਂ ਪਹੁੰਚ ਕੇ ਖਰੀ ਪਰਮਾਤਮਾ ਦਾ ਭੇਦ ਦਾ ਅਰਥ ਅੰਤ ਨਹੀਂ, ਇੱਥੇ ਭੇਦ ਦਾ ਅਰਥ ਹੈ ਜਾਣਨਾ, ਉਸ ਪਰਮਾਤਮਾ ਨੂੰ ਜਾਣਨਾ। ਇਹ ਸਤਿਗੁਰਾਂ ਨੇ ਪਹਿਲਾ ਬਚਨ ਕਿਹਾ। ਉਸ ਤੋਂ ਬਾਅਦ ਕੱਲ ਅਸੀਂ ਜਿੱਥੇ ਵਿਚਾਰ ਛੱਡੀ ਸੀ ਉਸੇ ਨਾਲ ਅੱਗੇ ਚੱਲਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਪਹਿਲਾ ਵਾਰ ਹੈ ਉਹ ਸਤਿਗੁਰਾਂ ਨੇ ਆਦਿਤ ਵਾਰ ਐਤਵਾਰ ਕਿਹਾ ਹੈ। ਮੈਂ ਆਪ ਨੂੰ ਕਿਹਾ ਭਾਵੇਂ ਇਸ ਥਾਂ ਤੇ ਐਤਵਾਰ ਭਾਰਤ ਵਿੱਚ ਵੀ ਅਸੀਂ ਵੇਖਦੇ ਤਕਰੀਬਨ ਜ਼ਿਆਦਾ ਮੁਲਕਾਂ ਚ ਐਤਵਾਰ ਦੀ ਛੁੱਟੀ ਹੁੰਦੀ ਹੈ। ਅਰਬ ਦੇ ਵਿੱਚ ਆਪ ਜੀ ਦੇਖੋਗੇ ਜੁਮਾ ਸ਼ੁੱਕਰਵਾਰ ਵਾਲੇ ਦਿਨ ਹੁੰਦੀ ਹੈ, ਪਰ ਉਂਝ ਜੇ ਪੂਰਬ ਦੇ ਵਿੱਚ ਸਮੇਂ ਦੀ ਵੰਡ ਦੇਖੋਗੇ ਤੇ ਪੂਰਬ ਦੇ ਵਿੱਚ ਸੱਤਾਂ ਵਾਰਾਂ ਵਿੱਚੋਂ ਸਪਤਾਹ ਵਿੱਚੋਂ ਜਿਹੜਾ ਪਹਿਲਾ ਵਾਰ ਹੈ ਉਹ ਸਤਿਗੁਰਾਂ ਨੇ ਐਤਵਾਰ ਆਦਿਤ ਵਾਰ ਕਿਹਾ ਹੈ, ਐਤਵਾਰ ਸ਼ੁਰੂਆਤ ਹੈ। ਮਹਾਰਾਜ ਜੀ ਨੇ ਬਚਨ ਕੀਤੇ ਆਦਿਤ ਕਰੈ ਭਗਤ ਆਰੰਭ। ਕੱਲ ਅਸੀਂ ਵਾਚਿਆ, ਮੈਂ ਤਾਂ ਥੋੜਾ ਜਿਹਾ ਇੱਕ ਇੱਕ ਜੋ ਕਥਾ ਕੀਤੀ ਹੋਵੇਗੀ ਇੱਕ ਦਿਨ ਪਹਿਲਾਂ ਉਹਨੂੰ ਆਪਾਂ ਦੁਹਰਾਈ ਜਾਣਗੇ। ਆਦਿਤ ਦਾ ਅਰਥ ਐਤਵਾਰ ਨੂੰ ਕੀ ਕਰੇ, ਭਗਤੀ ਆਰੰਭ ਕਰੇ। ਇੱਥੇ ਭਗਤ ਦੇ ਤੱਤੇ ਨੂੰ ਸਤਿਗੁਰਾਂ ਨੇ ਸਿਹਾਰੀ ਲਾਈ ਹੈ ਤੇ ਸਮਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਉਹਦੇ ਅਰਥ ਵਿਦਵਾਨਾਂ ਨੇ ਪਰਮਾਤਮਾ ਦੀ ਭਗਤੀ ਕੀਤੇ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਚ। ਹਜ਼ੂਰ ਕਹਿੰਦੇ ਨੇ ਐਤਵਾਰ ਨੂੰ ਭਗਤੀ ਸ਼ੁਰੂ ਕਰਦੇ, ਆਰੰਭ ਕਰਦੇ, ਤੇ ਜੇ ਤੂੰ ਭਗਤੀ ਕਰਨ ਦਾ ਫੁਰਨਾ ਬਣਾ ਲਏਗਾ, ਕਾਇਆ ਮੰਦਰ ਮਨਸਾ ਥੰਬ, ਜਦੋਂ ਤੇਰਾ ਇਹ ਫੁਰਨਾ ਹੀ ਬਣ ਗਿਆ ਮੈਂ ਭਗਤੀ ਕਰਨੀ, ਮੈਂ ਆਰੰਭਤਾ ਕਰਨੀ। ਮੈਂ ਕੱਲ ਵੀ ਕਿਹਾ ਕਿ ਫੁਰਨਾ ਹੀ ਕਰਮਾਂ ਨੂੰ ਜਨਮ ਦੇ ਜਾਂਦਾ, ਤੇ ਗੁਰਮੁਖੋ ਜੇ ਇਹ ਹੀ ਫੁਰਨਾ ਬਣੇ, ਮੈਂ ਭਗਤੀ ਕਰਨੀ, ਮੈਂ ਸਿਮਰਨ ਕਰਨਾ, ਮੈਂ ਨਾਮ ਜਪਣਾ, ਮੈਂ ਰੂਹਾਨੀਅਤ ਵਾਲੇ ਪਾਸੇ ਤੁਰਨਾ, ਤੇ ਗੁਰੂ ਜੀ ਕਹਿੰਦੇ ਇਹ ਹੀ ਫੁਰਨਾ ਬੰਦਗੀ ਵੇਲੇ ਤੇਰੇ ਵਾਸਤੇ ਇੰਨਾ ਕੰਮ ਕਰੇਗਾ ਜਿਵੇਂ ਘਰ ਦੀ ਛੱਤ ਨੂੰ ਖਰਾੜਨ ਵਾਸਤੇ ਥੰਮ ਕੰਮ ਕਰਦਾ। ਕਿਉਂਕਿ ਫੁਰਨਾ ਖਿਆਲ ਤਾਂ ਪਹਿਲਾਂ ਹੀ ਬਣੇ ਪਏ ਨਾ, ਕਿਉਂ ਮਹਾਰਾਜ ਕਹਿੰਦੇ ਜ਼ਮੀਨ ਤਿਆਰ ਹੋ ਗਈ ਜਦੋਂ ਤੂੰ ਕਹਿ ਦਿੱਤਾ ਕਿ ਮੇਰੀ ਮਨਸਾ ਹੈ, ਮੇਰੀ ਆਸਾ ਹੈ। ਤੇ ਇਹ ਵੀ ਸੱਚ, ਜਿਹੋ ਜਿਹੇ ਫੁਰਨੇ ਬਣਾਉਂਦੇ ਹਾਂ ਪਰਮਾਤਮਾ ਉਹ ਬਖਸ਼ਿਸ਼ ਵੀ ਕਰ ਦਿੰਦੇ ਨੇ। ਇਸੇ ਕਰਕੇ ਮੈਂ ਇੱਕ ਵਾਰ ਇੱਥੇ ਕਿਹਾ ਸੀ ਕਿ ਸਾਡੀ ਮਨੁੱਖਾਂ ਜਨਮ ਦੀ ਅਗਲੇ ਸਬਰ ਦਾ ਫੈਸਲਾ ਵੀ ਸਾਡਾ ਖਿਆਲ ਹੀ ਕਰਦਾ ਹੈ। ਫੁਰਨਾ ਜੋ ਅੰਤਲੇ ਸਮੇਂ ਆ ਗਿਆ, ਤੇ ਅੰਤਲੇ ਸਮੇਂ ਕਈ ਵਾਰੀ ਕਹਿੰਦੇ ਸਾਰੀ ਜ਼ਿੰਦਗੀ ਇਹ ਨਾ ਕੀਤਾ, ਅੰਤਲੇ ਸਮੇਂ ਰੱਬ ਕਿਵੇਂ ਚੇਤੇ ਆ ਗਿਆ। ਮੈਂ ਇੱਕ ਬੇਨਤੀ ਕਰਾਂ, ਧੁਰ ਅੰਦਰ ਬੰਦੇ ਦੇ ਚੱਲਦਾ ਹੁੰਦਾ ਹੈ, ਕਿਉਂਕਿ ਜਦੋਂ ਪਰਮਾਤਮਾ ਯਾਦ ਆਉਂਦੀ ਹੈ ਅੱਤ ਦੇ ਕੀਤੇ ਹੋਏ ਗੁਨਾਹਾਂ ਤੋਂ ਵੀ ਡਰ ਕੇ ਜਦੋਂ ਬੰਦਾ ਧੁਰ ਅੰਦਰ ਤੋਂ ਕਹਿੰਦਾ ਹੈ ਵਾਹਿਗੁਰੂ ਬਚਾਲੀ, ਯਾਦ ਰੱਖੋ ਇੱਕ ਲਫ਼ਜ਼ ਹੀ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਧੋ ਜਾਂਦਾ। ਫਿਰ ਬੇਨਤੀ ਸੁਣਿਓ, ਕਿਉਂਕਿ ਖਿਆਲ ਦੇ ਵਿੱਚ ਬੜੀ ਵੱਡੀ ਤਾਕਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ ਕਿ ਸਾਈ ਵਸਤ ਪ੍ਰਾਪਤ ਹੋਈ ਜਿਸੋਂ ਲਾਇਆ ਖੇਤ। ਹੁਣ ਜਿਹਦੇ ਨਾਲ ਸਾਡੇ ਫੁਰਨੇ ਸਨ, ਖਿਆਲ ਸਨ, ਮੈਂ ਆਹ ਕਰਨਾ, ਉਹ ਫੁਰਨਾ ਆਪਣਾ, ਚਲੋ ਮੈਂ ਫੁਰਨਾ ਸ਼ਬਦ ਵਰਤ ਰਿਹਾ, ਥਾਟ ਆਪਣਾ ਕੰਮ ਕਰੇਗਾ, ਉਸ ਚੀਜ਼ ਦੀ ਪ੍ਰਾਪਤੀ ਹੋਵੇਗੀ। ਇਸੇ ਨੂੰ ਗੁਰੂ ਸਾਹਿਬ ਜੀ ਨੇ ਚੌਥੇ ਪੈਰ ਵਿੱਚ ਕਿਹਾ, ਚੌਥਾ ਪੈਰ ਹੈ ਰੈਣਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਆ, ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਵਾ, ਦੁਆਲੈ ਖਿਨਮੈ ਭਇਆ ਪਰਾਇਆ। ਸਾਈ ਵਸਤ ਪ੍ਰਾਪਤ ਹੋਈ ਜਿਸੋਂ ਲਾਇਆ ਖੇਤ। ਇੱਥੇ ਮਹਾਰਾਜ ਕਹਿੰਦੇ ਤੂੰ ਸ਼ੁਰੂ ਕਰ, ਐਤਵਾਰ ਆ ਗਿਆ, ਤੂੰ ਭਗਤੀ ਸ਼ੁਰੂ ਕਰ, ਕਾਇਆ ਮੰਦਰ ਮਨਸਾ ਥੰਮ, ਇਹ ਤੇਰੇ ਜਿਹੜੇ ਫੁਰਨੇ ਨੇ। ਮਨਸਾ ਦਾ ਮੈਂ ਕੱਲ ਅਰਥ ਕੀਤਾ ਸੀ, ਸ਼ਬਦ ਹੈ ਮਨੀਖਾ ਜਾਂ ਮਨ ਦੀ ਇੱਛਾ। ਜਦੋਂ ਤੇਰੇ ਮਨ ਦੀ ਇੱਛਾ ਭਗਤੀ ਵਾਲੀ ਹੈ ਤੇ ਇਹ ਫੁਰਨੇ ਤੇਰੇ ਵਾਸਤੇ ਥੰਮੀ ਦਾ ਕੰਮ ਕਰਨਗੇ, ਟਿਕਾਣਗੇ ਮਨ ਨੂੰ, ਫਿਰ ਕੀ ਹੋਵੇਗਾ ਜੀ, ਫਿਰ ਤੇਰੇ ਅੰਦਰ ਨਿਰੰਤਰਤਾ ਆਏਗੀ। ਸੁਣਿਓ, ਅਹਿੰਸ, ਅਹਿੰਸ ਦਾ ਅਰਥ ਦਿਨ ਰਾਤ, ਅਖੰਡ ਦਾ ਅਰਥ ਜਿਹਨੇ ਟੁੱਟਣਾ ਨਹੀਂ, ਜਿਹਦੇ ਟੁਕੜੇ ਨਹੀਂ ਹੋਣੇ, ਰੁਕਾਵਟ ਨਹੀਂ ਹੋਣੀ, ਅਹਿੰਸ ਅਖੰਡ ਸੁਰਹੀ ਜਾਏ। ਸੁਰਹੀ ਦਾ ਅਰਥ ਹੈ ਬਿਰਤੀ, ਕਿ ਦਿਨ ਰਾਤ ਤੇਰੀ ਨਿਰੰਤਰ ਇੱਕ ਤਾਰ ਬਿਰਤੀ ਜੁੜੀ ਰਹੇਗੀ, ਉਸ ਤੇਰੀ ਬੁਰਤੀ ਨੂੰ ਕੋਈ ਵੀ ਖੰਡਿਤ ਨਹੀਂ ਕਰ ਸਕੇਗਾ। ਫਿਰ ਬੇਨਤੀ, ਕੋਈ ਖੰਡਿਤ ਨਹੀਂ ਕਰ ਸਕੇਗਾ। ਤੋ ਅਨਹਦ ਬੈਨ ਬੇਨ, ਉਸ ਬਿਰਤੀ ਵਿੱਚੋਂ, ਇਹ ਸਿਲੇਬਸ ਤਾਂ ਹੈ ਨਹੀਂ ਪਿਆਰਿਓ, ਜੇ ਕਹੀਏ ਵੀ ਇਹ ਸਾਲ ਵਿੱਚ ਕੰਮ ਨਿਬੜ ਜਾਣਾ, ਦੋ ਸਾਲ ਚ ਨਿਬੜ ਜਾਣਾ। ਮੈਂ ਇੱਕ ਬੇਨਤੀ ਕਰਾਂਗਾ, ਇਹ ਹੋ ਜਾਏ ਤੇ ਇੱਕ ਖਿੰਨ ਵਿੱਚ ਵੀ, ਤੇ ਜੇ ਕਿਤੇ ਲਾਈਨ ਵਿੱਚ ਲਾ ਦੇ ਤੇ ਕਈ ਜਨਮ ਵੀ ਲੱਗ ਸਕਦੇ। ਦੇਖੋ ਇੱਥੇ ਮਹਾਰਾਜ ਜੀ ਨੇ ਸ਼ਬਦ ਵਰਤੇ, ਭਗਤੀ ਆਰੰਭ ਕਰ, ਫੁਰਨੇ ਬਣਾ, ਫੁਰਨੇ ਤੇਰਾ ਮਨ ਟਿਕਾਣਗੇ, ਫਿਰ ਦਿਨ ਰਾਤ ਤੂੰ ਨਿਰੰਤਰ ਤੇਰੀ ਸੁਰਤੀ ਬਿਰਤੀ ਜੁੜੀ ਰਹੇਗੀ, ਤੇਰੇ ਅੰਦਰ ਅਨਹਦ ਬੰਸਰੀ ਵੱਜੇਗੀ। ਇਹਦਾ ਮਤਲਬ ਨਿਰੰਤਰ ਤੇਰੇ ਅੰਦਰ ਸ਼ਬਦ ਚੱਲੇਗਾ। ਤੋ ਐਨ ਅਨਹਦ ਬੇਨ ਸਹਿਜ ਮੈਂ ਬਾਏ, ਥੋੜਾ ਜਿਹਾ ਇਸ ਨੂੰ ਫਿਰ, ਕੱਲ ਮੈਂ ਇੱਥੇ ਰੁਕਿਆ ਸਾਂ ਕਿ ਸ਼ੁਰੂਆਤ ਤਾਂ ਆਖਰ ਕਰਨੀ ਪੈਣੀ ਹੈ ਨਾ। ਬੰਦਾ ਕਿੰਨੇ ਕੁ ਦਿਨ ਤੱਕ ਗੱਲਾਂ ਕਰਦੇ ਰਹਾਂਗੇ, ਇਹ ਜੋ ਹੁਣ ਮੈਂ ਵੀ ਕਥਾ ਕਰ ਰਿਹਾ ਜ਼ਿਆਦਾ ਗੱਲਾਂ ਹੀ ਨੇ ਨਾ, ਪਰ ਇਹਨਾਂ ਗੱਲਾਂ ਰਾਹੀਂ ਵੀ ਜੇ ਮਨ ਸਮਝ ਜਾਏ ਤੁਰ ਪਵੇ। ਪਰ ਮੈਂ ਕਹਿੰਦਾ ਜ਼ਿਆਦੇ ਵੱਡੇ ਇਹ ਇਮੋਸ਼ਨਲ ਹੋ ਕੇ ਛਾਲਾ ਮਾਰਨ ਨਾਲੋਂ ਪੰਜ ਮਿੰਟ ਹੀ ਭਾਵੇਂ ਰੋਜ਼ ਚੱਲੋ, ਪਰ ਨਿਰੰਤਰਤਾ ਰੱਖੀ। ਪੰਜ ਮਿੰਟ ਮੈਂ ਕਿਹਾ, ਪੰਜ ਮਿੰਟ ਕੋਈ ਜ਼ਿਆਦਾ ਨਹੀਂ, ਨਿਰੰਤਰਤਾ ਰੱਖਣੀ ਅਤ ਜ਼ਰੂਰੀ ਹੈ। ਜਦੋਂ ਇਨਸਾਨ ਨਿਰੰਤਰਤਾ ਨਹੀਂ ਰੱਖਦਾ, ਕਿਉਂਕਿ ਇੱਕ ਵਾਰੀ ਚੱਲ ਪੈਂਦਾ ਚੰਗਾ ਟਾਈਮ ਲਾ ਦਿੱਤਾ, ਪੰਜ ਸੱਤ ਦਿਨ ਲਾ ਦਿੱਤੇ, ਫਿਰ ਕਈ ਵਾਰੀ ਏਡਾ ਮਨ ਆਲਸੀਏ ਕਈ ਕਈ ਦਿਨ ਨਿਤਨ ਵੀ ਨਹੀਂ ਕਰਦਾ। ਇਸ ਵਿੱਚ ਨਿਰੰਤਰਤਾ ਹੋਣੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਗੁਰੂ ਜੀ ਨੇ ਬਾਣੀ ਚ ਇੱਕ ਬਚਨ ਕਿਹਾ, ਸਰੀਰ ਸਵਸਥ ਖੀਣ ਸਮੇਂ, ਮੈਂ ਕਈ ਵਾਰੀ ਕਹਿੰਦਾ ਸਰੀਰ ਬਿਮਾਰ ਹੋਵੇ ਅਰੋਗ ਹੋਵੇ, ਇੱਕ ਕਿਰਪਾ ਕਰੀ ਮਾਲਕਾ, ਸਰੀਰ ਸਵਸਥ ਖੀਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਬਿਮਾਰ ਹੋਵਾਂ, ਸੁਖੀ ਹੋਵਾਂ, ਦੁਖੀ ਹੋਵਾਂ, ਪਰ ਇੱਕ ਕਿਰਪਾ ਕਰੀ ਮੇਰੇ ਕੋਲੋਂ ਇਸ ਨੇਮ ਦੀ ਨਿਰੰਤਰਤਾ ਨਾ ਖਤਮ ਹੋਵੇ। ਫਿਰ ਇਸ ਬੇਨਤੀ ਨੂੰ ਸੁਣੋ। ਛੋਟੇ ਹੁੰਦਿਆਂ ਉੱਥੇ ਕਈ ਵਾਰੀ ਪੰਜ ਤੰਤਰ ਦੀਆਂ ਕਹਾਣੀਆਂ ਸੁਣਾਉਂਦੇ ਸਨ। ਪੰਜ ਤੰਤਰ ਗ੍ਰੰਥ ਸੀ, ਇਹ ਪੰਛੀਆਂ ਦੀਆਂ ਪਸ਼ੂਆਂ ਦੀਆਂ ਕਹਾਣੀਆਂ ਸਨ। ਸਭ ਤੋਂ ਜ਼ਿਆਦਾ ਉਸ ਗ੍ਰੰਥ ਦਾ ਉਲਥਾ ਹੋਇਆ, ਫਾਰਸੀ ਦੇ ਵਿਦਵਾਨਾਂ ਨੇ ਵੀ ਕੀਤਾ। ਉਸ ਵਿੱਚ ਇੱਕ ਕਹਾਣੀ ਦਿੰਦੇ ਸਨ ਨਿਰੰਤਰਤਾ ਵਾਸਤੇ, ਉਹ ਸੀ ਕੱਛੂ ਕੁੰਮੇ ਤੇ ਖਰਗੋਸ਼ ਵਾਲੀ, ਸਹਿ ਵਾਲੀ, ਕਿ ਕੱਛੂ ਕੁੰਮਾ ਤੇ ਖਰਗੋਸ਼ ਦੋਨਾਂ ਨੇ ਰੇਸ ਲਾਉਣ ਦਾ, ਦੌੜ ਲਾਉਣ ਦਾ ਮਨ ਬਣਾਇਆ ਮੰਜ਼ਿਲ ਮਿਥ ਲਈ, ਤੇ ਖਰਗੋਸ਼ ਨੂੰ ਇਹੀ ਹੰਕਾਰ ਬੜਾ ਸੀ ਕਿ ਮੇਰੇ ਜਿੰਨੀ ਤੇਜ਼ ਰਫ਼ਤਾਰ ਇਹਦੀ ਗਈ ਨੀ। ਉਹ ਮਾਰਦਾ ਛਾਲਾਂ ਗਿਆ ਵੀ ਲੈ ਮੈਂ ਖੁਣੇ ਪਹੁੰਚਿਆ, ਕਹਾਣੀਕਾਰ ਕਹਿੰਦਾ ਸੀ, ਪਰ ਰਸਤੇ ਵਿੱਚ ਖੌਮੇ ਆ ਗਈ, ਰੁਕ ਗਿਆ, ਕਹਿਣ ਲੱਗਾ ਆਰਾਮ ਕਰ ਲਾ, ਅਜੇ ਉਹਨੇ ਤਾਂ ਕਦੋਂ ਪਹੁੰਚਣਾ, ਮੈਂ ਆਰਾਮ ਕਰਕੇ ਪਹੁੰਚ ਜਾਗਾ। ਉਹ ਇਹੋ ਜਿਹਾ ਸੁੱਤਾ, ਕੱਛੂ ਕੁੰਮਾ ਰੁਕਿਆ ਨਹੀਂ, ਚੱਲਿਆ ਐਸਤਾ ਐਸਤਾ, ਪਰ ਐਸਤਾ ਐਸਤਾ ਚੱਲਦਿਆਂ ਚੱਲਦਿਆਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ, ਤੇ ਜਦੋਂ ਖਰਗੋਸ਼ ਵੇਖਿਆ ਟਾਈਮ ਲੰਘ ਗਿਆ ਤੇ ਕੱਛੂ ਕੁੰਮਾ ਉਸ ਤੋਂ ਪਹਿਲਾਂ ਬੈਠਾ। ਕਹਾਣੀ ਸਿਰਫ ਦੋ ਜਾਨਵਰਾਂ ਦੀ ਹੈ, ਪਰ ਇਹਦਾ ਕੋਈ ਅਰਥ ਹੈ ਕਿ ਪੁਰਾਣੇ ਸਮੇਂ, ਅੱਜ ਦੇ ਤਰਕ ਚ ਕਹੋ ਤੇ ਬਹੁਤ ਕੁਝ ਹੋ ਜਾਏਗਾ ਵੀ ਇਹ ਕਿਤੇ ਪੰਛੀ ਬੋਲਦੇ ਨੇ, ਪਛੂ ਬੋਲਦੇ ਨੇ। ਮੈਂ ਇੱਕ ਵਾਰੀ ਕਥਾ ਚ ਕਿਹਾ ਸੀ ਕਿ ਬੰਦਗੀ ਕਰਨ ਵਾਲਾ ਜਾਂ ਕਵੀ ਜਿਹੜਾ ਹੈ ਉਹ ਲੰਘਦੇ ਹੋਏ ਰੁੱਖਾਂ ਨਾਲ ਵੀ ਗੱਲਾਂ ਕਰ ਜਾਂਦਾ, ਤੇ ਗੁਰੂ ਗ੍ਰੰਥ ਸਾਹਿਬ ਚ ਕੀਤੀਆਂ ਨੇ। ਬਾਬਾ ਜੀ ਨੇ ਸਰੋਵਰ ਨਾਲ ਗੱਲ ਕੀਤੀ, ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਵਨ, ਕਹਿ ਦੋਖੜੇ ਸੜੇ ਹੋਏ ਕਾਲੀ ਹੋਈ ਆ ਦਿਓਰੀ, ਨਾਨਕ ਮੈਂ ਤਨ ਭੰਗ। ਐ ਸਰੋਵਰ ਤੇਰਾ ਪਾਣੀ ਸਾਫ਼ ਸੀ, ਜੁੱਸਾ ਸਾਫ਼ ਸੀ, ਅੱਜ ਤੇਰਾ ਰੰਗ ਕਾਲਾ ਕਿਉਂ ਹੋ ਗਿਆ? ਤੇ ਅੱਗੋਂ ਉੱਤਰ ਦਿੰਦਾ, ਜਾਣਾ ਪਾਣੀ ਨਾਲਾਂ ਜੈ ਸੇਤੀ ਮੇਰਾ ਸੰਗ, ਜਿੱਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਵਨ। ਹੁਣ ਤਰ ਕਰਕੇ ਬੰਦਾ ਕਹਿ ਜੀ, ਤੇ ਸਰੋਵਰ ਕਿਤੇ ਬੋਲਦਾ ਹੁੰਦਾ ਨਹੀਂ ਪਿਆਰਿਓ? ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਇੱਕ ਕਵੀ ਦੇ ਅੰਦਰ ਦਾ ਖਿਆਲ ਹੈ, ਆਪਣੇ ਪ੍ਰੀਤਮ ਕਹਿਹੋਂ ਬਿਰਹ ਜਾਲੀ। ਇੱਥੇ ਮੈਂ ਫਿਰ ਬੇਨਤੀ ਕਰਾਂਗਾ ਕਿ ਖਰਗੋਸ਼ ਕੋਲ ਤਾਕਤ ਹੈ, ਉਹਨੂੰ ਖੌਮੇ ਵੀ ਨਾਲ ਗਏ, ਮੈਂ ਹੁਣੇ ਪਹੁੰਚਿਆ, ਪਰ ਕੱਛੂ ਕੁੰਮੇ ਨੇ ਨਿਰੰਤਰਤਾ ਨਹੀਂ ਟੁੱਟਣ ਦਿੱਤੀ। ਕਬੀਰ ਸਾਹਿਬ ਕਹਿੰਦੇ ਸ਼ੁਰੂਆਤ ਕਰ, ਭਾਵੇਂ ਪੰਜ ਮਿੰਟ ਰੋਜ਼ ਕਰ, ਪਰ ਪਿਆਰਿਆ ਨਿਰੰਤਰਤਾ ਨਾ ਛੱਡਣ ਦੇਈਂ। ਪਿਆਰਿਓ ਇੱਕ ਇੱਕ ਤੁੱਕ ਚੇਤੇ ਕੀਤਿਆਂ, ਮੈਂ ਤੁੱਕ ਕਹਿ ਰਿਹਾ ਸ਼ਬਦ ਨਹੀਂ, ਇੱਕ ਇੱਕ ਤੁੱਕ ਸ਼ੁਰੂ ਕੀਤਿਆਂ ਸਾਲ ਵਿੱਚ 365 ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਚੇਤੇ ਹੋ ਜਾਂਦੀਆਂ। ਇੱਕ ਇੱਕ ਬੂੰਦ ਦੇ ਨਾਲ ਸਰੋਵਰ ਟੋਬੇ ਪਾਣੀ ਦੇ ਭਰੇ ਜਾਂਦੇ ਆ, ਇੱਕ ਇੱਕ ਨਿੱਕੇ ਜਿਹੇ ਰੇਤ ਦੇ ਕਣ ਨਾਲ ਜਾਂ ਮਿੱਟੀ ਦੇ ਜ਼ਰੇ ਨਾਲ ਵੱਡੇ ਵੱਡੇ ਟਿੱਬੇ ਜਿਹੜੇ ਨੇ ਉਹ ਬਣ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਆ ਬਸ ਸਭ ਤੋਂ ਪਹਿਲਾਂ ਕੰਮ ਇਹ ਕਰ, ਤੂੰ ਸ਼ੁਰੂਆਤ ਕਰ ਕਿਵੇਂ ਵੀ ਕਰ। ਪਰ ਮੈਂ ਫਿਰ ਬੇਨਤੀ ਕਰਾਂਗਾ, ਮੈਂ ਪੰਜ ਮਿੰਟ ਲਫ਼ਜ਼ ਵਰਤਿਆ ਆਖਿਰ, ਆਪ ਜੀ ਜ਼ਿੰਦਗੀ 'ਚ ਇਹਨੂੰ ਸ਼ੁਰੂਆਤ ਕਰਕੇ ਜਿਹੜੇ ਕਰਦੇ, ਹੋ ਸਕਦਾ ਇਸ ਤੋਂ ਬਹੁਤ ਜ਼ਿਆਦਾ ਸਮਾਂ ਇਬਾਦਤ ਕਰਦੇ ਹੋਣ, ਪਰ ਜੇ ਪੰਜ ਪੰਜ ਮਿੰਟ, ਮੈਂ ਪੰਜ ਮਿੰਟ ਕਹਿਆ, 24 ਘੰਟਿਆਂ ਸਿਰਫ ਪੰਜ ਮਿੰਟ, ਤੇ ਇਹ ਵੀ ਮਨ 'ਚ ਉੱਠੇਗਾ ਜੀ ਪੰਜ ਮਿੰਟਾਂ ਨਾਲ ਕੀ ਬਣ ਜੂਗਾ? ਭਾਈ ਗੁਰਦਾਸ ਸਾਹਿਬ ਕਹਿੰਦਾ ਮਿੰਟ ਤੇ ਤਿੰਨਾਂ ਨਾਲ ਵੀ ਬਹੁਤ ਕੁਝ ਬਣ ਜਾਂਦਾ ਹੈ। ਇਹ ਕਿਵੇਂ ਜੀ? ਉਹਨਾਂ ਦਾ ਇੱਕ ਬਚਨ ਹੈ, ਤੁਸੀਂ ਕਦੀ ਜਦੋਂ ਆਪਾਂ ਜਾਂਦੇ ਹਾਂ ਨਾ ਨਾਮ ਤੇ ਬੇੜੀ ਤੇ ਬੋਟ ਤੇ, ਕਈ ਬੇੜੀਆਂ ਐਸੀਆਂ ਨੇ ਦਰਿਆਵਾਂ ਵਿੱਚ ਜਿਨ੍ਹਾਂ ਦੀ ਡੂੰਘਾਈ 4-5 ਫੁੱਟ ਹੁੰਦੀ ਹੈ ਨਾ, ਜੋ ਦਰਿਆਵਾਂ ਸਨ, 4-5 ਫੁੱਟ ਡੂੰਘੀ ਅੰਦਰੋਂ ਤੇ ਬਾਹਰੋਂ ਥੋੜਾ ਜਿਹਾ ਉਹਦਾ ਸਮਝ ਲਓ ਜੇ 5 ਫੁੱਟ ਏ ਤੇ ਬਾਹਰੋਂ 5.25 ਹੋਵੇਗੀ। 5 ਫੁੱਟ ਬੇੜੀ ਜਿਹੜੀ ਉਹ ਪਾਣੀ ਚ ਡੁੱਬੀ ਹੈ, 5 ਫੁੱਟ ਪਾਣੀ ਚ ਡੁੱਬੀ, ਤੇ ਕਈ ਵਾਰੀ ਬੇੜੀ ਚ ਬੈਠਿਆ ਜਿੱਥੋਂ ਤਰ ਰਹੀ ਏ ਉੱਥੇ ਪਾਣੀ 100 ਫੁੱਟ ਡੂੰਘਾ, ਤੇ ਲੋਕ ਕੀ ਕਰਦੇ ਆ ਉਸ ਬੇੜੀ ਚ ਬੈਠੇ ਪਾਣੀ ਨੂੰ ਹੱਥ ਮਾਰਦੇ ਆ। ਤੇ ਯਾਦ ਰੱਖਿਓ 5 ਫੁੱਟ ਬੇੜੀ ਪਾਣੀ ਚ ਹੋਵੇ ਤੇ 2 ਕੁ ਉਂਗਲਾਂ ਕਿਤੇ ਬਾਹਰ ਹੋਵੇ ਉਹ ਕਿਨਾਰਿਆਂ ਤੇ ਲਾ ਦਿੰਦੀ ਹੈ। ਪਿਆਰਿਓ 24 ਘੰਟਿਆਂ ਵਿੱਚ ਮੈਂ ਬੇਨਤੀ ਕਰਾਂ 23 ਘੰਟੇ 55 ਮਿੰਟ ਵੀ ਜੇ ਬੰਦਾ ਦੂਜੇ ਖੱਬੇ ਸੱਜੇ ਵੀ ਕਿਤੇ 5 ਮਿੰਟ ਹੀ ਮਣਾ ਟਿਕ ਜਾਏ ਤੇ ਪਾਰ ਉਤਾਰਾ ਇਹਦੇ ਨਾਲ ਵੀ ਹੋ ਜਾਏਗਾ। ਜੈਸੇ ਬੋਝ ਭਰੀ ਨਾਵ ਅੰਗਰੀ ਦਵੈ ਬਾਹਰ ਹਵੈ ਪਾਰ ਪਰੈ ਪੂਰ ਸਭੈ ਕੁਸ਼ਲ ਵਿਹਾਤ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਸਭ ਤੋਂ ਪਹਿਲੀ ਗੱਲ ਭਗਤੀ ਦੀ ਆਰੰਭਤਾ ਹੈ, ਫਿਰ ਉਹਦੇ ਨਾਲ ਸਾਡੀ ਮਦਦ ਕਰ ਰਹੀ ਉਹ ਚੀਜ਼ ਜਿਹਨੂੰ ਮੈਂ ਕਿਹਾ ਕਾਇਆ ਮੰਦਰ ਮਨਸਾ ਥੰਮ। ਇੱਕ ਹੋਰ ਅਰਜ਼ ਹੈ ਕਿ ਕਰੋਨੇ ਨੇ ਬਹੁਤ ਕੋਈ ਲੋਕਾਂ ਨੂੰ ਸਿਖਾਇਆ, ਬਹੁਤ ਕੁਝ ਸਿਖਾਇਆ ਜੀ। ਜੇ ਮੰਨ ਲਓ ਇਸ ਤਰ੍ਹਾਂ ਸ਼ੁਰੂਆਤ ਕਰ ਲੈ ਬੰਦਾ, ਪਰ ਇਹ ਸਿਰਫ ਕਥਾ ਉਹਨਾਂ ਵਾਸਤੇ ਜਿਹੜੇ ਸੱਚੀ ਮੁੱਚੀ ਚ ਕਰਕੇ ਤਰਨਾ ਚੱਲਣਾ ਚਾਹੁੰਦੇ ਆ, ਨਹੀਂ ਤੇ ਉਹ ਮੈਂ ਇੱਕ ਵਾਰੀ ਕਿਹਾ ਸੀ ਵੀ ਇਹ 3 ਤਰ੍ਹਾਂ ਦੇ ਨੇ ਪੰਛੀ, ਸ਼ਤਰਮੁਰਗ ਦੇ ਖੰਭ ਹੈ ਪਰ ਉਡਾਰੀ ਨਸੀਬ ਨਹੀਂ, ਉਹ ਦੌੜਦਾ ਹੀ ਹੈ ਨਾ ਜੀ, ਤੇ ਕੁਕੜੀ ਦੇ ਖੰਭ ਨੇ ਪਰ ਉਹਦੀ ਭੱਦੀ ਜੀ ਉਡਾਰੀ ਹੈ, ਉਹ ਕਾਬ ਤੇ ਬਾਜ ਜਦੋਂ ਉੱਡਦੇ ਨੇ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਜਾਂਦੇ ਆ। ਜੇ ਆਪਾਂ ਵਿਹਲੇ ਹਾਂ ਉਂਝ ਤਾਂ ਹੈ ਭਗਤੀ ਵਾਸਤੇ ਆਏ ਹਾਂ, ਤੇ ਇੱਕ ਖਿਣ ਲੱਗਣਾ, ਮੈਂ ਖਿਣ ਸ਼ਬਦ ਵੀ ਬਹੁਤ ਵੱਡਾ, ਜਿੱਦਣ ਆਹ ਵਾਲਾ ਸਾਹ ਬਾਹਰ ਗਿਆ ਨਾ ਉਦੋਂ ਬਾਅਦ ਸਭ ਕੁਝ ਮਿੱਟੀ ਹੈ, ਸਭ ਕੁਝ ਖਤਮ ਹੈ ਨਾ ਜੀ। ਆਦਮੀ ਹੈ ਹੀ ਦਮ ਕਰਕੇ, ਪਰ ਜੇ ਮਹੀਨੇ ਵਿੱਚ ਇੱਕ ਦਿਨ ਪੂਰੇ ਕੱਢ ਲਿਆ ਜਾਏ, ਫਿਰ ਬੇਨਤੀ ਵੀ ਅੱਜ ਮੈਂ ਪੂਰੇ ਦਾ ਪੂਰਾ ਦਿਨ ਇਹਨੂੰ ਪਲੀਜ਼ ਕਿਸੇ ਭੋਰੇ ਨਾਲ ਜੋੜ ਕੇ ਜਾਂ ਖੱਬੇ ਸੱਜੇ ਨਾਲ ਅਰਥ ਕਰਕੇ ਦੇਖਿਓ, ਕਿਉਂਕਿ ਜਦੋਂ ਅਸੀਂ ਆਮ ਨਿਤਨੇਮ ਕਰਨੇ ਆ ਮਨ ਚ ਹੁੰਦਾ ਵੀ ਨਿਤਨੇਮ ਕਰ ਲਿਆ, ਤੇ ਨਾਲ ਨਾਲ ਬਰੀਕ ਹੋਮੇ ਚੱਲਦੀ ਹੈ ਕਿ ਨਹੀਂ ਅੱਜ ਬੜਾ ਟਿਕਾ ਬਣਿਆ ਸੀ, ਥੋੜੀ ਜਿਹੀ ਹਵਾ ਫਿਰ ਲੂ ਲੱਗਦੀ ਫਿਰ ਉੱਥੇ ਖਲੋ ਜਾਂਦਾ। ਇੱਕ ਦਿਨ ਸਵੇਰੇ 4 ਵਜੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੂਜੇ ਦਿਨ ਤੱਕ ਆਪਣਾ ਨੇਮ ਆਪ ਬਣਾ ਕੇ ਦੇਖੀਏ ਵੀ ਇੰਨਾ ਸਮਾਂ ਮੈਂ ਬਾਣੀ ਪੜ੍ਹਨੀ ਹੈ, ਸਹਿਜ ਪਾਠ ਕਰਨਾ, ਪਰ ਉਦਣ ਕੋਈ ਦੂਜੀ ਕਿਤਾਬ ਨਾ ਪੜ੍ਹੀਏ ਸਵਾਏ ਬਾਣੀ ਤੋਂ। ਜੇ ਸਮਾਂ ਟੇਕ ਕੇ ਨਿਤਨੇਮ ਕਰਾਂਗੇ, ਬਾਣੀ ਪੜਾਂਗੇ, ਗੁਰਮੁਖੋ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਮਨ ਕਿਉਂ ਨਹੀਂ ਟੁੱਕਦਾ, ਕਿਵੇਂ ਅੱਗੇ ਚੱਲੇਗਾ, 24 ਘੰਟੇ ਦਾ ਤਜਰਬਾ ਕਰਕੇ ਦੇਖੋ, ਸਾਰੇ ਉੱਤਰ ਮਨ ਵਿੱਚੋਂ ਹੀ ਮਿਲ ਜਾਣੇ। ਉਂਝ ਵੈਸੇ ਬਾਬਾ ਜੀ ਨੇ ਬਾਣੀ ਚ ਕਿਹਾ, ਇੱਕ ਹੁਕਮਨਾਮਾ ਦਰਬਾਰ ਸਾਹਿਬ ਬੜੀ ਵਾਰੀ ਆਉਂਦਾ, ਮੇਰਾ ਖਿਆਲ ਕਥਾ ਕਰਦੇ ਇੱਕ ਵਾਰੀ 3 ਵਾਰੀ ਆਇਆ ਲਗਾਤਾਰ, ਬੇਦਕ ਤੇ ਵੀ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਖੁਦਾਏ। ਉਹਦੇ ਵਿੱਚ ਇੱਕ ਤੋਕ ਹੈ, ਬੰਦੇ ਖੋਜ ਦਿਲ ਹਰ ਰੋਜ਼। ਹੁਣ ਜੇ ਤਾਂ ਮੈਡੀਕਲ ਦੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਐਕਸਰਾ ਅਲਟਰਾਸਾਊਂਡ ਥੋੜਾ ਕਰਾਉਣਾ, ਇੱਥੇ ਦਿਲ ਦਾ ਅਰਥ ਅਸੀਂ ਫਿਜ਼ੀਕਲ ਪਾਰਟ ਨਹੀਂ ਕਰਾਂਗੇ, ਇੱਥੇ ਦਿਲ ਦਾ ਅਰਥ ਆਪਾਂ ਮਨ ਰੂਪ ਕਰਾਂਗੇ, ਆਪਣੇ ਅੰਦਰ ਦੇ ਉੱਠਦੇ ਫੁਰਨਿਆਂ ਨੂੰ ਰੋਜ਼ ਖੋਜ। ਤੇ ਗੁਰਮੁਖੋ ਜੇ ਕਿਤੇ 6 ਮਹੀਨਿਆਂ ਚ ਮੈਂ ਕਹਿ ਮਹੀਨਾ ਤੇ ਮੈਂ ਚਲੋ ਕਹਿ ਦਿੱਤਾ, 6 ਮਹੀਨਿਆਂ ਚ ਕਿਤੇ 24 ਘੰਟੇ ਘਰ ਗ੍ਰਿਸ਼ਤ ਵਿੱਚ ਰਹਿ ਕੇ ਛੱਡ ਕੇ ਨਹੀਂ, ਉਸ ਵਿੱਚ ਟੇਕ ਕੇ ਆਪ ਜੀ ਦੇਖੋਗੇ, ਸ਼ੁਰੂਆਤ ਕਰੋਗੇ, ਸ਼ਬਦ ਆਪਣੇ ਆਪ ਖਿੱਚ ਪਾਉਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਕਿਹਾ, ਉਦਮ ਕਰਿੰਦਿਆਂ ਜੀਓ ਤੂੰ, ਆਦਿਤ ਕਰੈ ਭਗਤ ਆਰੰਭ, ਸ਼ੁਰੂਆਤ ਕਰਦੇ ਅੱਜ। ਹਜ਼ੂਰ ਜੀ ਬਚਨ ਕਰ ਰਿਹਾ, ਉਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਇਹ ਉਦਮ ਹੈ। ਇੱਕ ਵਾਰੀ ਤੂੰ ਉਦਮ ਕਰ, ਮੈਂ ਫਿਰ ਬੇਨਤੀ ਕਰਾਂਗਾ ਕਿ ਕਦੀ ਵੀ ਜੇ ਛੜੱਪੇ ਮਾਰ ਕੇ ਹੁਣ ਆਹ ਅਵਸਥਾ ਇਸ ਤੋਂ ਅੱਗੇ ਮਿਲ ਜਾਏ, ਐਵੇਂ ਝੂਠ ਬੋਲ ਕੇ ਅਵਸਥਾ ਦੱਸੀ ਜਾਣੀ ਆ, ਕਦੀ ਵੀ ਕੋਈ ਬੰਦਾ 2 ਪੈਰਾਂ ਨਾਲ ਇਕੱਠਾ ਨਹੀਂ ਚੱਲਦਾ, ਇੱਕ ਪੈਰ ਜ਼ਮੀਨ ਤੇ ਰੱਖਦਾ, ਇੱਕ ਹੀ ਚੁੱਕਦਾ ਹੈ, ਇਕੱਠੇ ਕਦੀ ਚੁੱਕੇ ਨੇ ਜੀ? ਛੜੱਪਾ ਛਾਲ ਹੀ ਬੰਦਾ ਮਾਰ ਸਕਦਾ ਨਾ, ਛਾਲਾਂ ਕਿੰਨੀਆਂ ਕੁ ਵੱਜਣਗੀਆਂ? ਇੱਕ ਪੈਰ ਧਰਤੀ ਤੇ ਇੱਕ ਚੁੱਕਿਆ, ਜੇ ਇੱਕ ਇੱਕ ਪੈਰ ਚੁੱਕਿਆ ਇੱਕ ਧਰਤੀ ਤੇ ਰੱਖਿਆ, ਬੰਦਾ ਕਿੰਨੇ ਮੀਲ ਪੈਦਲ ਚੱਲ ਜਾਂਦਾ। ਤੇ ਜੇ ਪਿਆਰਿਓ ਆਪਾਂ, ਮੈਂ 5 ਮਿੰਟ ਕਹੇ ਆ, ਇਹਦੇ ਤੋਂ ਸ਼ੁਰੂਆਤ ਕਰਕੇ ਦੇਖੀਏ, 5-5 ਮਿੰਟ ਹੀ ਸਾਰੀ ਜ਼ਿੰਦਗੀ ਦਾ ਪਾਰ ਉਤਾਰਾ ਕਰ ਦੇਣਗੇ। ਬੇਨਤੀ ਹੈ ਜੀ, ਪਹਿਲੀ ਗੱਲ ਭਗਤੀ ਆਰੰਭ ਕਰ, ਉਦਮ ਕਰਿੰਦਿਆਂ ਜੀਓ ਤੂੰ, ਤੂੰ ਉਦਮ ਕਰ। ਇਹਦੇ ਵਿੱਚ ਜੀਓ ਤੂੰ ਦਾ ਅਰਥ ਕੁਝ ਗੁਰਮੁਖਾਂ ਨੇ ਕੀਤਾ ਵੀ ਆ ਜੀਵਨ ਦੀ ਰੋਟੀ ਪਾਣੀ, ਨਹੀਂ, ਇਹ ਸਾਰਾ ਸ਼ਬਦ ਰੂਹਾਨੀ ਹੈ। ਉਦਮ ਕਰਿੰਦਿਆਂ ਜੀਓ ਤੂੰ, ਉਦਮ ਕਰਕੇ ਰੂਹਾਨੀਅਤ ਜੀਵਨ ਜੀ, ਕਮਾਵਦਿਆਂ ਸੁਖ ਪੁੰਚ। ਤੇ ਜਦੋਂ ਤੂੰ ਉਦਮ ਕਰਕੇ ਸ਼ਬਦ ਕਮਾਏਗਾ, ਤੇਰੇ ਤੁਰ ਆਤਮੇ ਨੂੰ ਸੁਖ ਮਿਲੇਗਾ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਹਜ਼ੂਰ ਨੇ ਫਰਮਾਇਆ, ਉਦਮ ਕਰੋ ਵਡਭਾਗੀਓ, ਸਿਮਰੋ ਹਰ ਹਰ ਗਾਏ, ਉਦਮ ਕਰੋ। ਹਜ਼ੂਰ ਨੇ ਸ਼ਬਦ ਵਰਤਿਆ, ਸਭ ਤੋਂ ਪਹਿਲੀ ਗੱਲ ਆਰੰਭਤਾ। ਫਿਰ ਉਹ ਨਿਰੰਤਰਤਾ ਕੀ ਹੈ ਜੀ ਕਿ ਦਿਨ ਰਾਤ ਅੰਦਰ ਸ਼ਬਦ ਚੱਲੀ ਜਾਣਾ। ਇੱਕ ਹੈ ਜੋਗ ਮਤ ਦੀ ਬਿਰਤੀ ਨਾਲ ਬੰਦਾ ਟੇਕ ਕੇ ਬੈਠਾ ਕਹਿੰਦਾ ਰੋਜ਼ ਚੱਲਦਾ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਸਾਹਿਬ ਜੀ ਨੇ ਇੱਕ ਬਚਨ ਵਰਤਿਆ ਜਿਹੜਾ ਮੈਂ ਕੱਲ ਵੀ ਕਿਹਾ ਤੁਸੀਂ ਆ ਦਸ਼ਮੇਸ਼ ਪਿਤਾ ਜੀ ਬਚਿੱਤਰ ਨਾਟਕ ਵਿੱਚੋਂ ਲਾਇਆ ਤੇ ਇੱਧਰ ਇੱਕ ਸ਼ਬਦ ਲਿਖਿਆ ਚਿੱਤ ਨਾ ਭਇਓ ਹਮਰੋ ਆਵਨ ਕੈ ਚੁਭੀ ਰਹੀ ਸੁਰਤ ਪ੍ਰਭ ਚਰਨੇ ਆਹ ਹੈ ਅਖੰਡ। ਲਗਾਤਾਰ ਨਿਰੰਤਰਤਾ ਕਿ ਸਾਡਾ ਚਿੱਤ ਨਹੀਂ ਕੀਤਾ ਆਉਣ ਨੂੰ ਤੇ ਸਾਡੀ ਸੁਰਤ ਜਿਹੜੀ ਹੈ ਪ੍ਰਭੂ ਦੇ ਚਰਨਾਂ ਵਿੱਚ ਨਿਰੰਤਰ ਰਹੀ। ਚਲੋ ਇਹਦੇ ਵਿੱਚ ਤਾਂ ਇਹ ਪਾਕ ਕਿਹਾ ਜਾਂਦਾ ਹੈ ਕਿ ਮਹਾਰਾਜ ਪੂਰਵਲੇ ਸਮੇਂ ਦੀ ਗੱਲ ਕਰਦੇ ਆ, ਪਰ ਨਹੀਂ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦੀ ਸੁਰਤ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਸੱਚਖੰਡ ਨੰਦੇੜ ਤੱਕ ਕਿਤੇ ਵੀ ਐਸਾ ਸਮਾਂ ਨਹੀਂ ਆਇਆ ਜਦੋਂ ਗੁਰੂ ਦੀ ਬਿਰਤੀ ਖੰਡਿਤ ਹੋਈ ਹੋਵੇ। ਥੋੜਾ ਜਿਹਾ ਇਸ ਬੇਨਤੀ ਨੂੰ ਕਿਉਂਕਿ ਮਨ ਚ ਹੈ ਕਿ ਨਿਰੰਤਰਤਾ ਕੀ ਹੈ। ਇੱਕ ਹੈ ਸੁਰ ਸਮਾਧੀ ਮੁਦਰਾ ਕਰਕੇ ਸਰੀਰ ਕਰਕੇ ਨੇਤਰ ਬੰਦ ਕਰਕੇ ਬੈਠ ਗਏ, ਸਰੀਰ ਬਿਲਕੁਲ ਟਿਕਾ ਲਿਆ ਜੇ ਕੋਈ ਪੁੱਛੇਗਾ ਸਮਾਧੀ ਚ, ਪਰ ਸਾਨੂੰ ਅੰਦਰ ਦਾ ਨਹੀਂ ਪਤਾ। ਗੁਰੂ ਸਾਹਿਬ ਨੇ ਤਾਂ ਖੰਡਨ ਵੀ ਕੀਤਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਵਕਤ ਧਿਆਨ ਲਗਾਇਓ। ਪੜ ਪੁਸਤਕ ਸੰਧਿਆ ਬਾਦਲ ਸਿਲ ਪੂਜਸ ਬਗਲ ਸਮਾਧਮ, ਬਗਲ ਸਮਾਧਮ ਹੀ ਕਿਹਾ। ਪਰ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰਮਤ ਕਹਿ ਰਹੀਏ ਜੁੜੀ ਹੋਈ ਸੁਰਤ ਦਾ ਅਰਥ, ਨਿਰੰਤਰਤਾ ਦਾ ਅਰਥ ਕੇਵਲ ਇੱਕ ਜਗ੍ਹਾ ਤੇ ਬੈਠ ਕੇ ਨੇਤਰ ਬੰਦ ਕਰਕੇ ਹੀ ਨਹੀਂ, ਸ਼ੁਰੂਆਤ ਹੈ ਆਰੰਭਤਾ ਹੈ। ਪਰ ਗੁਰਮੁਖੋ ਜਿਸ ਵਕਤ ਅੰਦਰ ਸੁਰਤ ਟਿਕ ਗਈ, ਨਿਰੰਤਰਤਾ ਸ਼ਬਦ ਦੀ ਚੱਲ ਪਈ, ਫਿਰ ਗੁਰੂ ਗੋਬਿੰਦ ਸਿੰਘ ਦੇ ਸੀਸ ਤੇ ਚਵਰ ਹੋਵੇ ਤਾਂ ਵੀ ਸੁਰਤ ਜੁੜੀ ਹੈ, ਤੇ ਜੇ ਸਿਰ ਦੀ ਦਸਤਾਰ ਲਾ ਕੇ ਭਾਈ ਸੰਗਤ ਸਿੰਘ ਨੂੰ ਦੇਣੀ ਪਈ ਸੁਰਤ ਫਿਰ ਵੀ ਜੁੜੀ ਹੈ। ਫਿਰ ਬੇਨਤੀ ਜੁੜੀ ਕੋਈ ਸੁਰਤ ਨਿਰੰਤਰਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਭਗਤੀ ਸ਼ੁਰੂ ਕਰ, ਆਰੰਭ ਕਰ ਇਹਨੂੰ, ਫਿਰ ਤੇਰੇ ਅੰਦਰ ਅਨਹਦ ਨਾਦ ਚੱਲੇਗਾ। ਇਹ ਵੀ ਸ਼ਬਦ ਕੁਛ ਕੁ ਗੱਲਾਂ ਇਹਦੇ ਨਾਲ ਜੋਗ ਮਾਦੀਆਂ ਸੰਬੰਧਿਤ ਵੀ ਨੇ, ਪਰ ਆਪਾਂ ਗੁਰਮਤ ਦੇ ਨਜ਼ਰੀਏ ਨਾਲ ਇੱਕ ਉਦਾਹਰਣ ਮੈਂ ਆਪ ਜੀ ਨੂੰ ਹੋਰ ਦੇਣਾ ਕਿ ਜਿਸ ਬੰਦੇ ਨੇ ਕਦੀ ਰੂਹਾਨੀਅਤ ਦਾ ਪਤਾ ਹੀ ਨਹੀਂ, ਜਦੋਂ ਉਹਨੇ ਸ਼ੁਰੂਆਤ ਕੀਤੀ ਨਾ ਗੁਰਪ੍ਰਸਾਦ ਨਾਲ, ਇਤਿਹਾਸ ਵਿੱਚ ਇੱਕ ਨਹੀਂ ਬੇਅੰਤ ਉਦਾਹਰਣਾਂ ਨੇ ਸਾਡੇ ਕੋਲ, ਸ਼ੁਰੂਆਤ ਕਰ ਦਿੱਤੀ ਅਖੀਰ ਤੇ ਪੁੱਛੋ ਕੁਝ ਨਾ ਕਿਹੜੀਆਂ ਮੰਜ਼ਲਾਂ ਤੈਅ ਕਰਕੇ ਪਹੁੰਚ ਗਏ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਵਿੱਚ ਇੱਕ ਸਿੱਖ ਦਾ ਜ਼ਿਕਰ ਕੀਤਾ ਗੁਰੂ ਅੰਗਦ ਸਾਹਿਬ ਦਾ। ਇਹ ਹੈ ਭਾਈ ਇਹ ਗੁਰਮੁਖ ਪਿਆਰੇ ਗੁਰੂ ਅਮਰਦਾਸ ਦੇ ਵੇਲੇ ਵੀ ਰਹੇ ਆ, ਪਾਰੋ ਜੁਲਕਾ ਪਰਮਹੰਸ ਪੂਰਾ ਸਤਿਗੁਰ ਕਿਰਪਾ ਤਾਰੀ। ਇੱਕ ਤੋਕ ਇਹਨਾਂ ਦਿੱਤੀ ਹੈ ਥੋੜੀ ਜਿਹੀ, ਮੈਂ ਤਾਂ ਸਾਹ ਕੀ ਲੈ ਲਈ ਹੈ ਜੀ ਕਿ ਨਿਰੰਤਰਤਾ ਇੱਕ ਦਿਨ ਮੰਜ਼ਿਲ ਤੇ ਪਹੁੰਚਾ ਦਿੰਦੀ ਹੈ। ਬੰਦਾ ਸਿਰਡ ਕਰਕੇ ਲੱਗਾ ਰਹੇ, ਅਗਾਂਹ ਕੁ ਤਰਾਂਗ ਪਿੱਛਾਂ ਫੇਰ ਨਾ ਮੋਢੜਾ, ਜਿਹਨੂੰ ਭਾਈ ਸਾਹਿਬ ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲਾ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਨਿਰੰਤਰਤਾ ਨਾਲ ਉਹ ਚੱਲੀ ਜਾ ਰਹੇ। ਗੁਰੂ ਅੰਗਦ ਸਾਹਿਬ ਆਪ ਜੀ ਨੂੰ ਪਤਾ ਹੈ ਕਿ ਸੱਚੇ ਪਾਤਸ਼ਾਹ ਆਪ ਬੱਚਿਆਂ ਨੂੰ ਪੜ੍ਹਾਉਂਦੇ ਵੀ ਸਨ, ਬੱਚਿਆਂ ਨਾਲ ਖੇਡਦੇ ਵੀ ਸਨ, ਮਲ ਅਖਾੜੇ ਵੀ ਸਨ। ਤੇ ਇੱਕ ਦਿਨ ਸ਼ਾਮ ਨੂੰ ਬੱਚਿਆਂ ਨਾਲ ਖੇਡ ਰਹੇ ਪੜ੍ਹਾ ਰਹੇ ਸਨ ਤੇ ਆ ਗੁਰਮੁਖੀ ਲਿਪੀ ਜਿਹੜੀ ਹੈ, ਭਾਵਾਂ ਪੰਜਾਬੀ ਪਹਿਲਾਂ ਸੀ, ਮੈਂ ਹਰ ਸਟੇਜ ਤੇ ਕਹਿ ਰਿਹਾ, ਹਰ ਗੁਰਦੁਆਰੇ ਦੇ ਪ੍ਰਬੰਧਕ ਸਾਹਿਬ ਆਪਣੇ ਗੁਰਦੁਆਰੇ ਦੀ ਪ੍ਰਵੇਸ਼ ਵਾਲੀ ਥਾਂ ਤੇ 35 ਜ਼ਰੂਰ ਲਿਖ ਕੇ ਲਾਓ। ਮੈਂ ਪਿਛਲੇ ਦਿਨ ਹੀ ਕਿਹਾ 35 ਜੋ ਗੁਰੂ ਗ੍ਰੰਥ ਸਾਹਿਬ ਚ ਵਰਤੀ ਹੈ ਤੇ ਜਿਹੜੇ ਅੰਕ ਨੇ ਗੁਰੂ ਗ੍ਰੰਥ ਸਾਹਿਬ ਦੇ। ਭਾਈ ਪਾਰੂ ਮੈਂ ਫਿਰ ਆਵਾਂਗਾ, ਸੂਰ ਪੜ੍ਹਾ ਕੇ ਅਚੇ ਬੱਚਿਆਂ ਨੂੰ ਫੱਟੀਆਂ ਲਿਖਾਉਂਦੇ ਸਨ ਗੁਰੂ ਅੰਗਦ ਸਾਹਿਬ। ਇਹ ਸੱਜਣ ਆਇਆ ਤੇ ਮਹਾਰਾਜ ਜੀ ਨੂੰ ਆ ਕੇ ਨਾ ਮੱਥਾ ਟੇਕਿਆ, ਕੋਈ ਇੱਕ ਸਵਾਲ ਹੀ ਲੈ ਕੇ ਆਇਆ ਸੀ। ਕਿਸੇ ਕਿਹਾ ਵੀ ਤੇਰੇ ਸਵਾਲ ਦਾ ਉੱਤਰ ਇੱਥੋਂ ਮਿਲ ਸਕਦਾ, ਉਹ ਇਹ ਨਹੀਂ ਕਮਾਂਡ ਆਇਆ ਮੈਂ ਬੰਦਗੀ ਕਰਨੀ ਇਬਾਦਤ ਕਰਨੀ। ਉਹ ਆਇਆ ਜੀ, ਉਹਨੇ ਆਉਂਦਿਆਂ ਸਾਰ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਨਮਸਕਾਰ ਤਾਂ ਕੀਤੀ ਪਰ ਇੱਕ ਪ੍ਰਸ਼ਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿ ਜੀ ਮੈਂ ਆਪ ਜੀ ਕੋਲੋਂ ਇੱਕ ਪ੍ਰਸ਼ਨ ਪੁੱਛਣ ਆਇਆ। ਹਜ਼ੂਰ ਕਹਿੰਦੇ ਦੱਸੋ। ਕਹਿਣ ਲੱਗੇ ਪਰਮਹੰਸ ਕਿਹਨੂੰ ਕਹਿੰਦੇ ਆ, ਪਰਮਹੰਸ ਕੌਣ ਹੁੰਦਾ ਹੈ? ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਉਹ ਚੁੱਪ ਕਰ ਗਏ। ਉਹਨੇ ਫਿਰ ਦੁਬਾਰਾ ਕਿਹਾ ਜੀ ਮੈਂ ਬੇਨਤੀ ਕਰਨਾ ਪਰਮਹੰਸ ਕੌਣ ਹੁੰਦਾ ਹੈ? ਸਤਿਗੁਰੂ ਕਹਿੰਦੇ ਸੰਗਰ ਪਿੰਡ ਕਹਿ, ਉੱਥੋਂ ਦਾ ਪੰਡਿਤ ਬੜਾ ਵਿਦਵਾਨ ਕਹਿ, ਉਹ ਪਰਮਹੰਸ ਦੀ ਵਿਆਖਿਆ ਬੜੀ ਸੋਹਣੀ ਕਰ ਸਕਦਾ। ਉਹ ਅੱਗੋਂ ਉੱਤਰ ਦਿੰਦਾ ਮਹਾਰਾਜ ਕਿ ਮੈਂ ਪੰਡਿਤ ਤੋਂ ਪੁੱਛਣ ਨਹੀਂ ਆਇਆ, ਮੈਂ ਆਪ ਜੀ ਤੋਂ ਪੁੱਛਣ ਆਇਆ ਵਾਂ ਕਿ ਪਰਮਹੰਸ ਦੀ ਪਰਿਭਾਸ਼ਾ ਕੀ ਹੈ, ਪਰਮਹੰਸ ਕਿਹਨੂੰ ਕਹਿੰਦੇ ਆ? ਪੱਖਾ ਥੋੜ੍ਹਾ ਲਾ ਦਿਓ ਯਾਰ। ਕਿ ਪਰਮਹੰਸ ਕਿਹਨੂੰ ਕਹਿੰਦੇ ਆ? ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਪਰਮਹੰਸ ਬਾਰੇ ਪੁੱਛਣਾ ਹੈ ਜਾਂ ਪਰਮਹੰਸ ਬਣਨਾ ਹੈ? ਆਇਆ ਕਿੱਥੋਂ ਮੈਂ? ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਪਾਰੋਂ ਆਇਆ ਵਾਂ। ਪਾਰੋਂ ਆਇਆ ਦਾ ਮਤਲਬ ਹੈ ਜਦੋਂ ਖਡੂਰ ਸਾਹਿਬ ਬੈਠੋਗੇ, ਪਾਰੋਂ ਦਾ ਅਰਥ ਬਿਆਸ ਤੋਂ ਪਰਲੇ ਪਾਸਿਓਂ, ਤੇ ਡੱਲੇ ਪਿੰਡ ਤੋਂ ਆਇਆ, ਮੈਂ ਪਾਰੋਂ ਆਇਆ, ਡੱਲਾ ਮੇਰਾ ਪਿੰਡ ਹੈ। ਤੇ ਮਹਾਰਾਜ ਜੀ ਨੇ ਉੱਥੇ ਫਿਰ ਉੱਤਰ ਦਿੱਤਾ ਸੁਣ ਵਾਲਾ ਹੈ, ਕਹਿਣ ਲੱਗੇ ਭਾਈ ਪਾਰੋ ਤੂੰ ਭਗਤੀ ਸਿਮਰਨ ਵੱਲ ਚੱਲੇ? ਕਹਿੰਦਾ ਮੈਂ ਤਾਂ ਗੱਲਾਂ ਹੀ ਪੁੱਛਣ ਆਇਆ ਪਰਮਹੰਸ ਕੌਣ ਹੁੰਦਾ ਹੈ। ਹਜ਼ੂਰ ਨੇ ਫਰਮਾਇਆ ਕਿ ਇੱਕ ਹੁੰਦਾ ਹੰਸ, ਇਹ ਸਿੱਖਾਂ ਦੀ ਭਗਤ ਮਾਲ ਚ ਲਿਖਿਆ। ਮੈਂ ਸਿਰਫ ਇਹ ਬੇਨਤੀ ਕਰਨ ਲੱਗਾ ਕਿ ਜਿਸ ਦਿਨ ਆਇਆ ਉਹਨੂੰ ਕੋਈ ਪਤਾ ਨਹੀਂ ਰੁਹਾਨੀਅਤ ਦਾ, ਕੋਈ ਪਤਾ ਨਹੀਂ ਬੰਦਗੀ ਦਾ, ਸਿਰਫ ਸੁਣਿਆ ਸਲਾਇਆ ਪ੍ਰਸ਼ਨ ਪੁੱਛਣ ਆ ਗਿਆ। ਕਿ ਮਹਾਰਾਜ ਕਹਿੰਦੇ ਆ ਇਹ ਬਤਕ ਦੀ ਤਰ੍ਹਾਂ ਹੁੰਦਾ, ਉੱਤਰ ਦਿੰਦੇ ਆ ਚਿੱਟੇ ਰੰਗ ਦਾ, ਇਹ ਗਹਿਰੇ ਸਰੋਵਰਾਂ ਦੇ ਉੱਤੇ ਤਰਦਾ ਹੁੰਦਾ। ਇਹਦੇ ਬਾਰੇ ਕਿਹਾ ਜਾਂਦਾ ਹੰਸ ਬਾਰੇ ਕਿ ਇਹ ਮੋਤੀ ਚੁਣਦਾ ਤੇ ਦੁੱਧ ਤੇ ਪਾਣੀ ਨੂੰ ਨਖੇੜ ਦਿੰਦਾ, ਇਹ ਤਰ ਜਾਂਦਾ, ਲਹਿਰ ਨਹੀਂ ਵਿਆਪਦੀ ਇਹਨੂੰ। ਤੇ ਮਹਾਰਾਜ ਪਰਮਹੰਸ? ਕਹਿਣ ਲੱਗੇ ਪਰਮਹੰਸ ਉਹ ਹੈ ਜਿਹੜਾ ਜੜ ਤੇ ਚੇਤਨ ਦੇ ਵਿੱਚ ਵਖਰੇਵਾ ਕਰਨਾ ਜਾਣਦਾ ਹੈ। ਸੁਣੋ ਇਸ ਬੇਨਤੀ ਨੂੰ ਮਹਾਰਾਜ, ਜੜ ਤੇ ਚੇਤਨ। ਕਹਿਣ ਲੱਗੇ ਜਿਹਨੂੰ ਇਹ ਗੱਲ ਦੀ ਸਮਝ ਪੈ ਜਾਏ ਕਿ ਆਹ ਮੇਰੀ ਦੇਹ ਹੈ, ਦੇਹ ਵਿੱਚ ਆਤਮਾ ਹੈ, ਮੈਂ ਆਤਮਾ ਵਾਲੇ ਪਾਸੇ ਤੁਰਨਾ, ਦੇਹ ਨੇ ਇੱਕ ਦਿਨ ਬਿਨਸ ਜਾਣਾ, ਦੇਹ ਨੇ ਖਤਮ ਹੋਣਾ। ਕਿਸ ਤਰ੍ਹਾਂ ਮਹਾਰਾਜ? ਉਹ ਕਿਵੇਂ ਜੁੜੇ? ਅਗਲੀ ਗੱਲ, ਦੁੱਖ ਵੀ ਉਹਨੂੰ ਵਿਆਪਦਾ, ਸੁੱਖ ਵੀ ਉਹਨੂੰ ਵਿਆਪਦਾ ਹੈ। ਉਹ ਦੁੱਖ ਤੇ ਸੁੱਖ ਨੂੰ ਖੰਡਾ ਜ਼ਰੂਰ ਲੈਂਦਾ, ਪਰ ਨਾਲ ਇਹ ਕਹਿੰਦਾ ਨਹੀਂ, ਇਹ ਸਰੀਰ ਦਾ ਧਰਮ ਹੈ, ਆਤਮਾ ਦਾ ਧਰਮ ਤਾਂ ਪਰਮ ਸੁਖੀ ਹੀ ਹੈ। ਫਿਰ ਬੇਨਤੀ, ਦੇਹ ਤੇ ਆਤਮਾ ਨੂੰ ਨਖੇੜਦਾ, ਆਤਮਾ ਦਾ ਧਰਮ ਪਰਮ ਸੁੱਖ ਹੈ। ਦੁੱਖ ਆਇਆ, ਸੁੱਖ ਆਇਆ, ਜਿੱਦਣ ਇਹਨੇ ਸੜਨਾ ਉਦਣ ਸਾਰੀ ਹਿਸਟਰੀ ਸੜ ਜਾਣੀ ਹੈ, ਪਰ ਜਿਹੜਾ ਅੰਤਰ ਆਤਮਾ ਹੈ ਉਹਨੇ ਅਮਰ ਰਹਿਣਾ ਹੈ। ਅਗਲੀ ਗੱਲ ਕਿ ਪਰਮਹੰਸ ਜਿਹੜਾ ਹੁੰਦਾ ਹੈ ਉਹ ਦਰਅਸਲ ਗੁਰਮਤ ਤੇ ਦੁਰਮਤ ਨੂੰ ਪਹਿਚਾਣਦਾ, ਉਹ ਮਿਥਿਆ ਨੂੰ ਛੱਡ ਦਿੰਦਾ, ਤਤ ਵਸਤੂ ਨੂੰ ਗ੍ਰਹਿਣ ਕਰ ਲੈਂਦਾ ਹੈ। ਮਹਾਰਾਜ ਜਦੋਂ ਪਰਮਹੰਸ ਦੀ ਅਗਲੀ ਗੱਲ ਕਹੀ, ਉਹ ਪੁੱਛਦਾ ਮਹਾਰਾਜ ਉਹ ਪਰਿਵਾਰਾਂ 'ਚ ਹੀ ਰਹਿੰਦੇ ਨੇ, ਉਹ ਸੰਸਾਰ 'ਚ ਰਹਿੰਦੇ ਨੇ? ਇਹ ਸਨਾਤਨੀ ਮਤ ਵਾਲੇ ਤਾਂ ਕਹਿੰਦੇ ਨੇ ਪਰਮਹੰਸ ਦੂਰ ਰਹਿੰਦਾ ਹੈ, ਇਹ ਇਸ ਵਸ ਦੀ 'ਚ ਨਹੀਂ ਆਉਂਦਾ। ਹਜ਼ੂਰ ਨੇ ਕਿਹਾ ਨਹੀਂ, ਗੁਰਮਤ ਦਾ ਜਿਹੜਾ ਪਰਮਹੰਸ ਹੈ ਉਹ ਇਸ ਤਰ੍ਹਾਂ ਰਹਿੰਦਾ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ ਹੈ। ਉੱਥੇ ਮਹਾਰਾਜ ਜੀ ਨੇ ਤੁਕ ਕਹੀ, ਸਰਵਰ ਕਮਲ ਕਿਰਨ ਆਕਾਸ਼ੀ ਬਿਗਸੈ ਸਹਿ ਸੁਭਾਈ, ਕਿ ਕਮਲ ਦਾ ਫੁੱਲ ਸਰੋਵਰ ਵਿੱਚ ਹੈ ਤੇ ਉੱਤੇ ਸੂਰਜ ਹੈ, ਦੇਖ ਤੂੰ ਉਹ ਇੰਨਾ ਕੁ ਜੁੜਿਆ, ਉਹ ਰਹਿ ਚਿੱਕੜ 'ਚ ਰਿਹਾ, ਪਰ ਉਹਦਾ ਸੰਬੰਧ ਜਿਹੜਾ ਉਹ ਸੂਰਜ ਦੀ ਕਿਰਨ ਨਾਲ ਹੈ। ਪਰਮਹੰਸ ਸੰਸਾਰ ਦੇ ਖਲਜਗਣ 'ਚ ਚਿੱਕੜ 'ਚ ਹੀ ਰਹਿੰਦਾ, ਪਰ ਚੇਤੇ ਰੱਖੀ ਸੁਰਤ ਕਰਕੇ ਉਹ ਆਪਣੇ ਪਰਮਾਤਮਾ ਨਾਲ ਹੀ ਜੁੜਿਆ ਰਹਿੰਦਾ ਹੈ। ਉਹ ਰਹਿੰਦਾ ਖਲਜਗਣ, ਸੱਚੀ ਮੁੱਚੀ ਹੈ ਤਾਂ ਖਲਜਗਣ ਹੀ ਨਾ, ਰਹਿੰਦਾ ਇਹਦੇ ਵਿੱਚ ਹੀ ਹੈ। ਪਰ ਨਾਲ ਕਿਹਾ ਚਿੱਕੜ ਤੋਂ ਬਿਨਾਂ ਕਮਲ ਦਾ ਫੁੱਲ ਨਹੀਂ ਹੋ ਸਕਦਾ, ਚਿੱਕੜ ਹੋਵੇ ਤਾਂ ਕਮਲ ਦਾ ਫੁੱਲ, ਕਮਲ ਦਾ ਫੁੱਲ ਸੂਰਜ ਨਾਲ ਸੰਬੰਧ ਬਣਾਈ ਬੈਠਾ ਹੈ। ਉਸ ਵਕਤ ਉਹਨੇ ਕਿਹਾ ਮਹਾਰਾਜ ਜੋ ਕੋਈ ਤੁਸੀਂ ਕਹਿ ਰਹੇ ਹੋ ਇਹ ਬਣ ਵੀ ਸਕਦਾ? ਕਹਿਣ ਲੱਗੇ ਹਾਂ ਬਣ ਸਕਦਾ, ਤੂੰ ਬਣਨਾ। ਕਹਿੰਦਾ ਮਹਾਰਾਜ ਮੈਂ ਬਣ ਸਕਣਾ? ਚਲੋ ਉਦਣ ਤਾਂ ਉਪਰੀ ਗੱਲ 'ਚ ਕਿਹਾ, ਥੋੜੀ ਜਿਹੀ ਗੱਲ ਸੁਣ ਕੇ ਅੰਦਰ ਸ਼ਰਧਾ ਉਪਜ ਗਈ, ਤੁਰ ਲੱਗਿਆ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਮੱਥਾ ਚਾ ਟੇਕਿਆ। ਮੱਥਾ ਤਾਂ ਪਹਿਲਾਂ ਵੀ ਟੇਕਿਆ, ਪਰ ਜਿੱਦਣ ਸ਼ਰਧਾ ਨਾਲ ਮੱਥਾ ਟਿਕਦਾ ਨਾ ਜੀ, ਮੱਥੇ ਦੇ ਲੇਖ ਉਦਣ ਕੁੱਟੇ ਜਾਂਦੇ ਆ। ਉਂਝ ਤਾਂ ਰੋਜ਼ ਝੁਕਨੇ ਆ, ਢਾਂਚਾ ਤਾਂ ਰੋਜ਼ ਝੁਕਦਾ, ਹੱਥ ਵੀ ਜੋੜਦਾ, ਪਹਿਲਾਂ ਝੁਕਿਆ ਹੋਰ ਤਰ੍ਹਾਂ। ਜਦੋਂ ਉਹਦੀ ਭਾਵਨਾ ਬਣ ਗਈ, ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕਿਓ, ਉਸ ਹਜ਼ੂਰ ਦੇ ਚਰਨਾਂ ਨੂੰ ਉਹਦਾ ਮੱਥਾ ਛੂ ਗਿਆ, ਤੇ ਸਤਿਗੁਰਾਂ ਨੇ ਆਪਣਾ ਪਵਿੱਤਰ ਹੱਥ ਉਹਦੀ ਪਿੱਠ ਉੱਤੇ ਰੱਖ ਦਿੱਤਾ ਤੇ ਜਦੋਂ ਤੁਰਨ ਲੱਗਾ ਅੱਖਾਂ ਭਰ ਰਹੀਆਂ। ਮਹਾਰਾਜ ਨੇ ਸ਼ਬਦ ਕਹਿਣ ਲੱਗੇ ਪਾਰੋ ਪਾਰੋ ਆਇਆ ਤੇ ਉਰਾਰ ਵਾਲੇ ਦੀ ਸੰਗਤ ਕਰਦਾ ਰਹੀ ਇੱਕ ਦਿਨ ਪਰਮਹੰਸ ਬਣ ਜਾਏਗਾ। ਉਹ ਸਮਝਿਆ ਨਹੀਂ। ਫਿਰ ਸੁਣਿਓ ਇਸ ਨੂੰ, ਪਾਰੋਂ ਪੰਜਾਬੀ ਦਾ ਸ਼ਬਦ ਜੀ, ਮੈਂ ਅੱਗੇ ਕਿਹਾ ਤੂੰ ਬਿਆਲ ਤੋਂ ਪਾਰ ਆਇਆ, ਪਾਰੋਂ ਆਇਆ ਤੇ ਉਰਾਰ ਦਰ ਤੇ ਉਰਲਾ ਪਾਸਾ, ਪਾਰੋਂ ਆਇਆ ਤੇ ਉਰਾਰ ਵਾਲੇ ਨੂੰ ਮਿਲਦਾ ਰਹੀ। ਉਹ ਕਹਿੰਦਾ ਜੀ ਕਿਹੜੇ ਨੂੰ? ਕਹਿਣ ਲੱਗੇ ਗੋਇੰਦਵਾਲ ਵਾਲੇ ਦੇ ਚਰਨਾਂ ਚਾਹੀਂ ਇੱਕ ਦਿਨ ਪਰਮਹੰਸ ਬਣ ਜਾਏਗਾ। ਮੈਂ ਆਪ ਨੂੰ ਬੇਨਤੀ ਕਰਨ ਲੱਗਾ, ਮਿੱਥ ਲਿਖੀ ਸ਼ੁਰੂਆਤ ਕਿੱਥੋਂ ਹੋਈ? ਮੈਂ ਤਾਂ ਇੱਥੇ ਦੋ ਦਿਨ ਰੋਕ ਗਿਆ ਪਿਆਰਿਓ। ਸੱਚੀ ਹੈ ਕਿ ਆਪਾਂ ਮੇਰੀ ਹੱਥ ਜੋੜ ਕੇ ਬੇਨਤੀ, ਆਪਾਂ ਸ਼ੁਰੂਆਤ ਜ਼ਰੂਰ ਕਰੀਏ। ਜਿਹਨੇ ਕਦੀ ਵੀ ਭਗਤੀ ਨਹੀਂ ਕੀਤੀ ਉਹ ਇੱਕ ਦਿਨ ਨਿਤਨੇਮ ਕਰਕੇ ਤਾਂ ਦੇਖੋ, ਤਰਕ ਨਾਲ ਤਾਂ ਬਹੁਤ ਕੁਝ ਸਿੱਧ ਹੋ ਸਕਦਾ ਜੀ। ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਲਾਹੌਰ ਇੱਕ ਵਿਦਵਾਨ ਨੇ ਸਿੱਧ ਕੀਤਾ ਸੀ ਆਜ਼ਾਦੀ ਤੋਂ ਪਹਿਲਾਂ, ਉਹਨੇ ਸਿੱਧ ਕਰਤਾ ਪਹਿਲੇ ਦਿਨ ਰੱਬ ਨਹੀਂ, ਲੋਕਾਂ ਸਾਰਿਆਂ ਜਕਾਰੇ ਛੱਡੇ। ਉਧਰ ਤਾਂ ਦੁਨੀਆਂ ਦਾ ਕੀ ਸੁਭਾਅ, ਵਾਹਿਗੁਰੂ ਮੈਂ ਸੰਗਤ ਨਹੀਂ ਕਹਿ ਰਿਹਾ, ਦੁਨੀਆਂ ਕਹਿ ਰਿਹਾ, ਸੰਗਤ ਨਹੀਂ। ਉਧਰ ਹੋ ਗਿਆ ਜੀ ਬੱਲੇ ਬੱਲੇ, ਕਮਾਲ ਕਰਤਾ, ਕੋਈ ਇਹਦਾ ਸਾਨੀ ਕੋਈ ਨਹੀਂ ਇਹਦੇ ਖਿਆਲਾਂ ਦਾ। ਦੂਜੇ ਦਿਨ ਉਹਨੇ ਸਿੱਧ ਕਰਨਾ ਸੀ ਵੀ ਪਹਿਲੇ ਦਿਨ ਰੱਬ ਹੈ, ਦੂਜੇ ਦਿਨ ਸਿੱਧ ਕਰਨਾ ਸੀ ਰੱਬ ਨਹੀਂ, ਉਹਨੇ ਦੂਜੇ ਦਿਨ ਉਧਰ ਘੁਮਾ ਦਿੱਤੇ ਸਾਰਿਆਂ ਨੂੰ। ਬੋਲ ਹੀ ਨੇ ਨਾ, ਪਹਿਲੇ ਦਿਨ ਸਿੱਧ ਕਰਤਾ ਹੈ, ਦੂਜੇ ਦਿਨ ਕਰਤਾ ਨਹੀਂ। ਲੋਕੀ ਉਹ ਜਿਹੜੇ ਦੂਜੇ ਪਾਸੇ ਸਨ ਕੱਲ, ਅੱਜ ਇਸ ਪਾਸੇ ਚਿਕਾਰੇ ਛੱਡੀ ਜਾਣ ਵੀ ਕਮਾਲ ਗਿਆਨ। ਇੱਕ ਬਜ਼ੁਰਗ ਨਿਹੰਗ ਬੈਠਾ ਸੀ, ਉਹ ਕਹਿੰਦਾ ਪ੍ਰੋਫੈਸਰ ਸਾਹਿਬ, ਮੈਂ ਨਾਂ ਨਹੀਂ ਲੈਣਾ, ਬੜੀ ਪੁਰਾਣੀ ਗੱਲ ਹੈ, ਮੈਂ ਤੇਰੇ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ, ਕੱਲ ਤੂੰ ਸਿੱਧ ਕੀਤਾ ਹੈ, ਅੱਜ ਸਿੱਧ ਕੀਤਾ ਨਹੀਂ? ਕਹਿੰਦਾ ਮੇਰਾ ਇੱਕ ਸਵਾਲ ਹੈ, ਮੈਂ ਪੜ੍ਹਿਆ ਲਿਖਿਆ ਨਹੀਂ, ਮੈਂ ਗੱਲ ਪੁੱਛਣੀ ਚਾਹੁੰਦਾ, ਤੇਰੇ ਪਿਓ ਦਾ ਨਾਂ ਕੀ ਹੈ? ਉਹਨਾਂ ਫਿਰ ਹਾਜ਼ਰ ਜਵਾਬ ਸਨ, ਮੇਰੇ ਬਾਪ ਦਾ ਨਾਂ ਹੈ। ਕਹਿਣ ਲੱਗੇ ਨਾਂ ਤਾਂ ਹੈ ਤੇਰੇ ਬਾਪ ਦਾ, ਤੂੰ ਕਹਿੰਦਾ ਤੇਰਾ ਬਾਪ ਹੈ? ਕਹਿੰਦਾ ਬਿਲਕੁਲ ਮੇਰਾ ਬਾਪ। ਕਹਿੰਦਾ ਤੇਰੇ ਕੋਲ ਕੀ ਪਰੂਫ ਹੈ ਤੇਰਾ ਹੀ ਬਾਪ ਹੈ? ਤੇਰੇ ਕੋਲ ਹੈ ਕੋਈ ਸਬੂਤ ਤੇਰਾ ਹੀ ਬਾਪ ਹੈ? ਕਹਿੰਦਾ ਮੇਰੇ ਕੋਲ ਸਬੂਤ ਤਾਂ ਕੋਈ ਨਹੀਂ, ਚਲੋ ਅੱਜ ਵਾਲੀ ਸਾਇੰਸ ਟੈਕਨੋਲੋਜੀ ਤਾਂ ਨਹੀਂ ਸੀ ਨਾ, ਮੇਰੇ ਕੋਲ ਕੋਈ ਸਬੂਤ ਨਹੀਂ, ਇੱਕ ਸਬੂਤ ਹੈ। ਉਹ ਕਹਿੰਦਾ ਕੌਣ? ਕਹਿੰਦਾ ਮੇਰੀ ਮਾਂ, ਮੇਰੀ ਮਾਂ ਸਭ ਤੋਂ ਵੱਡਾ ਸਬੂਤ ਹੈ, ਮੈਂ ਕਿਹਦਾ ਪੁੱਤਰ ਹਾਂ, ਮੇਰਾ ਬਾਪ ਕੌਣ ਹੈ? ਹੱਸ ਕੇ ਅੱਗੋ ਉਹ ਸਿੰਘ ਤਾੜੀ ਹੱਸ ਪਿਆ ਜੀ। ਕਹਿੰਦਾ ਵੇਖ ਉਹ ਬੰਦਿਆ, ਇੱਕ ਦੁਨੀਆਂ ਦਾ ਬਾਪ ਜਿਹਨੇ ਸਿਰਫ ਜਿਉਂਦੇ ਜੀ ਨਾਲ ਤੁਰਨਾ, ਹੋ ਸਕਦਾ ਛੱਡ ਜਾਏ? ਇੱਕ ਮਾਂ ਦੇ ਸ਼ਬਦਾਂ ਤੇ ਭਰੋਸਾ ਕਰਕੇ ਤੂੰ ਏਡਾ ਵੱਡਾ ਫੈਸਲਾ ਕਰ ਰਿਹਾ, ਇਹ ਮੇਰਾ ਬਾਪ ਹੈ? ਉਹ ਦੋਨ ਸੁਣ, ਗੁਰਮਤ ਭਰੋਸੇ ਨਾਲ ਕਮਾਈ ਜਾਂਦੀ ਹੈ, ਸਾਡਾ ਬਾਪ ਗੁਰੂ ਨਾਨਕ ਸਾਹਿਬ ਹੈ। ਉਹਨੇ ਪਹਿਲੇ ਹੀ ਸ਼ਬਦ ਕਹਿ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ। ਕਹਿੰਦਾ ਕਿਉਂ ਤਰਕ ਕਰੀ ਜਾਂਦਾ? ਉਹ ਹੈ ਨਹੀਂ। ਮੈਂ ਤਾਂ ਅੱਜ ਬੇਨਤੀ ਤੁਹਾਨੂੰ ਥੋੜੀ ਜਿਹੀ ਉਦਾਹਰਨ ਇਤਿਹਾਸ ਦੀ ਲਈ ਕਿ ਮੈਂ ਪ੍ਰਮਾਣ ਜ਼ਿਆਦੇ ਅੱਗੇ ਜ਼ਰੂਰ ਬੇਨਤੀ ਕਰਾਂਗਾ ਕਿਆ ਵੀ ਉਰਾਰ ਵਾਲੇ ਨੂੰ ਮਿਲਦਾ ਰਹੀ। ਗੁਰੂ ਅੰਗਦ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ, ਗੁਰੂ ਅਮਰਦਾਸ ਸਮਰੱਥ ਸਤਿਗੁਰੂ, ਉਹ ਹਜ਼ੂਰ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਰਹਿਮਤਾਂ ਵਰਸਾਉਣ ਲੱਗ ਪਏ, ਜਿਨ੍ਹਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕਿ ਉਹਨਾਂ ਦੇ ਚਿਹਰੇ ਵਿੱਚੋਂ ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਦੀਆਂ ਝਲਕਾਂ ਪੈਂਦੀਆਂ ਸਨ, ਉਹਨਾਂ ਦੇ ਮਸਤਕ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਨੂਰ ਦਿਸਦਾ ਸੀ, ਜਦੋਂ ਬੋਲਦੇ ਸਨ ਉਹਨਾਂ ਦੇ ਬੋਲਾਂ ਵਿੱਚ ਗੁਰੂ ਨਾਨਕ ਸਿੰਘ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ ਪਿਓ ਦਾਦੇ ਜੇ ਵਿਆਹ ਪੋਤਾ ਪਰਵਾਨ। ਇਹ ਪਹਿਲੀ ਤੁਕ ਹੈ, ਅੱਗੇ ਮੈਂ ਕਈ ਵਾਰੀ ਕਹਿੰਦਾ ਅਗਲਾ ਪੋਤਰਾ ਹੈ। ਚਲੇ ਗਏ ਪਿੰਡ, ਰਿਹਾ ਨਹੀਂ ਗਿਆ ਜੀ, ਗੁਰੂ ਅਮਰਦਾਸ ਕੋਲ ਰੋਜ਼ ਆਉਣਾ, ਬਸ ਰੰਗ ਲੱਗ ਗਿਆ ਜੀ, ਨੇਮ ਬਣਾਉਣਾ ਸ਼ੁਰੂ ਕਰ ਦਿੱਤਾ। ਆਉਂਦੇ ਸਨ ਘੋੜੀ ਤੇ ਚੜ ਕੇ। ਮੈਂ ਆਪ ਨੂੰ ਤਾਂ ਬੇਨਤੀ ਕਰਨ ਲੱਗਾ, ਆਪਾਂ ਜ਼ਿਆਦਾ ਗੱਡੀਆਂ 'ਚ ਸਫ਼ਰ ਕਰ ਰਹੇ ਹਾਂ ਅੱਜ ਕੱਲ੍ਹ ਜਦੋਂ ਕੰਮ 'ਤੇ ਜਾਂਦੇ ਹਾਂ, ਅਤੇ ਜੇ ਮੰਨ ਲਓ ਸਾਨੂੰ ਫੋਨ 'ਤੇ ਕੋਈ ਨਾ ਗੱਲ ਕਰਨੀ ਪਏ ਫਿਰ ਕੀ ਕਰੀਏ? ਆਪਾਂ ਕਹਿੰਦੇ ਨਹੀਂ ਜੀ, ਆਪਾਂ ਨਾ ਜੀ ਇਹ ਗੱਡੀ 'ਚ ਨਾਲ ਨਾਲ ਟੇਪ ਸੁਣੀ ਜਾਂਦੇ ਹਾਂ। ਉਹ ਟੇਪ ਸੁਣੋ ਚੰਗੀ ਗੱਲ ਹੈ, ਜੋ ਇਹਦੇ ਨਾਲ ਚੱਲਣਾ ਉਹ ਟੇਪ ਨਾਲ ਨਹੀਂ ਗੱਲ ਬਣਨੀ। ਆਪਾਂ ਕਹਿੰਦੇ ਟੇਪ ਨਾਲ, ਮੈਂ ਫਿਰ ਬੇਨਤੀ ਕਰਾਂ, ਨਾ ਕਰਨ ਨਾਲੋਂ ਔਰਾ ਬੜਾ ਚੰਗਾ ਕਰਦਾ ਸ਼ਬਦ, ਕੋਈ ਸੰਗੀਤ ਹੋਵੇ। ਲੋਕੀ ਤਾਂ ਅੱਜ ਕੱਲ੍ਹ ਰਾਤ ਨੂੰ ਸੌਣ ਲੱਗਿਆਂ ਵੱਖ ਵੱਖ ਸੰਗੀਤ ਲਾ ਕੇ ਸੌਂਦੇ ਆ ਵੀ ਨੀਂਦ ਸੌਖੀ ਪੈ ਜਾਏ। ਅੱਜ ਕੱਲ੍ਹ ਚੱਲ ਪਿਆ ਨਾ ਜੀ, ਸੌਖੀ ਨੀਂਦ ਪੈ ਜਾਏ, ਇਹਦਾ ਮਤਲਬ ਕਿ ਬਾਹਰ ਦੀ ਧੁਨ ਸਾਡੇ ਅੰਦਰ ਅਸਰ ਕਰ ਰਹੀ, ਤੇ ਜੇ ਕਾਰ ਵਿੱਚ ਇਹ ਹੀ ਨੇਮ ਬਣਾ ਲੈ ਕਿ ਜਿੰਨਾ ਸਮਾਂ ਜਾਣਾ ਮੈਂ ਗੁਰੂ ਤੋਂ ਬਿਨਾਂ ਦੂਜਾ ਕੁਝ ਨਹੀਂ ਬੋਲਣਾ, ਲੋੜ ਅਨੁਸਾਰ ਬੋਲਣਾ, ਤੁਸੀਂ ਚਿੱਤ ਤਜਰਬਾ ਕਰਕੇ ਦੇਖੋ, ਇੱਕ ਦਿਨ ਤੁਹਾਡੀ ਕਾਰ ਵੀ ਸਤਸੰਗੀ ਬਣ ਜਾਏਗੀ। ਇਹ ਕਹੋਗੇ ਜੀ ਜੜਕ ਹੈ, ਵੀ ਇਹ ਤਾਂ ਲੋਹਾ ਹੈ। ਨਹੀਂ ਪਿਆਰਿਓ, ਹਰ ਚੀਜ਼ ਸ਼ਬਦ ਦਾ ਅਸਰ ਕਬੂਲਦੀ ਹੈ। ਸ਼ਬਦ ਇੰਨਾ ਸਰਜਿੰਦ ਹੈ, ਕੋਈ ਸ਼ਬਦ ਹੋਵੇ ਚੰਗਾ ਮੰਦਾ, ਉਹ ਅਸਰ ਕੁਝ ਦਿਨਾਂ ਬਾਅਦ ਉਸ ਕਾਰ ਦੇ ਅੰਦਰ ਦਾ ਵਾਤਾਵਰਨ ਹੀ ਤਬਦੀਲ ਹੋ ਜਾਂਦਾ। ਉਹਨੇ ਕਿਵੇਂ ਨੇਮ ਬਣਾਇਆ? ਭਾਈ ਪਾਰੋ ਨੇ ਰੋਜ਼ ਚੱਲਣਾ, ਘੋੜੀ ਤੇ ਚੜ੍ਹਦੇ ਸਨ, ਇੱਕ ਨੇਮ ਬਣਾ ਲਿਆ, ਡੱਲੇ ਪਿੰਡ ਤੋਂ ਲੈ ਕੇ ਗੁਰੂ ਅਮਰਦਾਸ ਦੇ ਚਰਨਾਂ ਤੱਕ ਜਾਂਦਿਆਂ ਜ਼ਬਾਨ ਮੂੰਹ ਚ ਨਹੀਂ ਬਾਣੀ, ਸ਼ਬਦ ਹੀ ਪੜ੍ਹਦੇ ਜਾਣਾ ਹੈ। ਸ਼ਬਦ ਉਹਨਾਂ ਕੰਠ ਕਰ ਲੈ, ਸ਼ਬਦ ਚੇਤੇ ਕਰਕੇ ਚੱਲ ਪਏ। ਜਦੋਂ ਘੋੜੀ ਤੇ ਚੱਲਣਾ, ਉਹਨਾਂ ਨੇ ਉਸੇ ਵਕਤ ਬਾਣੀ ਸ਼ੁਰੂ ਕਰ ਦੇਣੀ, ਦਰਿਆ ਪਾਰ ਕਰਨਾ, ਸਾਰਾ ਦਿਨ ਸੇਵਾ ਕਰਨੀ, ਸ਼ਾਮ ਨੂੰ ਘੋੜੀ ਫਿਰ ਦਰਿਆ ਚ ਪਾ ਕੇ ਵਾਪਸ ਆ ਜਾਣਾ। ਇਹ ਸੁਲਤਾਨਪੁਰ ਦੇ ਨੇੜੇ ਡੱਲਾ ਪਿੰਡ ਜੀ, ਉਸ ਵਕਤ 72 ਬ੍ਰਹਮ ਗਿਆਨੀ ਇਸ ਪਿੰਡ ਚ ਰਹਿੰਦੇ ਸਨ। ਇਹ ਜਾਣ ਲੱਗ ਪਏ। ਇੱਕ ਦਿਨ ਜਲੰਧਰ ਦਾ ਸੂਬਾ ਬੈਠਾ ਸੀ ਕਿਨਾਰੇ ਦੇ ਉੱਤੇ ਤੇ ਦਰਿਆ ਚੜਿਆ ਸੀ। ਇਹ ਆਏ, ਇਹਨਾਂ ਨੇ ਪਰਵਾਹ ਨਹੀਂ ਕੀਤੀ, ਉਹਨੂੰ ਇਹ ਸੀ ਦਰਿਆ ਬਿਆਸ ਉਤਰੇਗਾ ਤੇ ਫੌਜ ਪਾਰ ਕਰਾਂਗਾ। ਇਹਨੇ ਵਗਦੇ ਹੋਏ ਦਰਿਆ ਦੇ ਵਿੱਚ ਘੋੜੀ ਪਾਈ, ਬਾਣੀ ਪੜਦਾ ਗਿਆ, ਪਾਰ ਲੱਗਾ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਆ ਕਿ ਮੈਂ ਤਾਂ ਉਹਨਾਂ ਜ਼ਿਕਰ ਕਰਨ ਲੱਗਾ, ਮਨ ਚ ਕਿਸੇ ਚ ਆਵੇ ਨਾ, ਕਿ ਕਹਿੰਦੇ ਜਦੋਂ ਭਾਈ ਸਾਹਿਬ ਸੁਰੀਲੀ ਆਵਾਜ਼ ਚ ਬਾਣੀ ਪੜਦੇ ਸਨ ਤੇ ਪੰਛੀ ਇਹਨਾਂ ਦੀ ਘੋੜੀ ਪਿੱਛੇ ਉੱਡਦੇ ਸਨ। ਇਸ ਫਿਰ ਸੁਣਿਓ ਇਸ ਗੱਲ ਨੂੰ, ਮੈਂ ਇੱਕ ਸੂਫੀ ਦਾ ਜੀਵਨ ਪੜਿਆ, ਲੱਗਾ ਤਾਂ ਐਵੇਂ ਕਮਲੀ ਮਾਰਨਾ ਪਿਆ, ਇੰਨੀ ਇਬਾਦਤ ਵਾਲਾ ਸੀ। ਉਹਦੇ ਜਨਾਜ਼ਾ ਜਦੋਂ ਧੁੱਪ ਚ ਨਿਕਲਿਆ ਤੇ ਪੰਛੀਆਂ ਨੇ ਖੰਭਾਂ ਦੇ ਨਾਲ ਚਾਦਰ ਬਣਾ ਕੇ ਉਹਦੇ ਜਨਾਜ਼ੇ ਨੂੰ ਟੰਗ ਲਿਆ ਸੀ। ਕਿਉਂ? ਹੁਣਿਆ ਭਾਈ ਸਾਹਿਬ ਪੜ ਕੇ ਗਏ, ਹਉ ਬਲਿਹਾਰੀ ਤਿੰਨਾਂ ਪੰਖੀਆਂ। ਪੰਛੀ ਅੰਦਰ ਵੀ ਰੱਬ ਨੇ ਇੱਕ ਦਾਤ ਰੱਖੀ ਹੈ। ਅੰਮ੍ਰਿਤ ਵੇਲੇ ਦਾ ਜ਼ਿਕਰ ਕਰਦਿਆਂ ਗੁਰੂ ਜੀ ਨੇ ਕਿਹਾ, ਚਿੜੀ ਚੌਕੀ ਪਉ ਫੁੱਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਮੈਂ ਇੱਕ ਵਾਰੀ ਦੀ ਬੇਨਤੀ ਕੀਤੀ ਸੀ ਬਚਨ ਦੇ ਅਰਥਾਂ ਬਾਰੇ, ਸਾਡੇ ਟੀਕਾਕਾਰ ਗੁਰਮੁਖ ਇਹ ਨਹੀਂ ਕਿ ਉਹ ਗਲਤ ਲਿਖ ਰਹੇ ਆ, ਤੇ ਮੈਂ ਫਿਰ ਬੇਨਤੀ ਕਰਾਂਗਾ, ਸਿੱਖੀ ਲਈ ਕੋਈ ਵੀ ਕੰਮ ਨੇਕ ਨੀਤੀ ਨਾਲ ਕਰਦਾ ਉਹਦੇ ਤੇ ਸ਼ੱਕ ਨਾ ਕਰੀਏ, ਕਿਉਂਕਿ ਬੰਦਾ ਸਮਰੱਥ ਨਹੀਂ ਹੁੰਦਾ, ਤੇ ਜਿਹੜਾ ਸ਼ਰਾਰਤ ਜਾਣ ਕੇ ਕਰਦਾ ਯਾਦ ਰੱਖਿਓ ਫਿਰ ਬਖਸ਼ਿਆ ਨਹੀਂ ਜਾ ਸਕਦਾ। ਬੰਦਾ ਤੁਰਦਾ, ਗਲਤੀਆਂ ਵੀ ਹੁੰਦੀਆਂ ਨੇ। ਇਹ ਲਫ਼ਜ਼ ਜ਼ਰੂਰ ਚੇਤੇ ਰੱਖਿਓ ਕਿ ਉਹਨਾਂ ਨੇ ਅਰਥ ਕੀਤੇ ਆ ਵੀ ਅੰਮ੍ਰਿਤ ਵੇਲੇ ਚਿੜੀਆਂ ਚਹਿਕਦੀਆਂ ਨੇ ਤੇ ਤਰੰਗਾਂ ਚੱਲਦੀਆਂ ਨੇ, ਠੰਡੀਆਂ ਹਵਾਵਾਂ ਚੱਲਦੀਆਂ ਨੇ ਤੇ ਚਿੜੀਆਂ ਚਹਿਕਦੀਆਂ ਨੇ, ਤੇ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ ਰੱਬ ਦੀ ਬੰਦਗੀ ਚ ਮਸਤ ਨੇ। ਨਹੀਂ ਗੁਰਮੁਖੋ, ਜਿਹਨੂੰ ਰੂਹਾਨੀ ਪੱਖੋਂ ਇਹਦੇ ਅਰਥ ਦੇਖੋ ਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ। ਮੈਂ ਐਤਵਾਰ ਕਿਹਾ ਸੀ ਕਿ ਸਾਡੀ ਨਜ਼ਰ ਚ, ਸਾਡੇ ਕੰਨਾਂ ਚ ਜਦੋਂ ਹਵਾ ਚੱਲਦੀ ਤੇ ਪੱਤੇ ਖੜਕਦੇ ਆ, ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜਦੋਂ ਹਵਾ ਚੱਲਦੀ ਪੱਤੇ ਨਹੀਂ ਖੜਕਦੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਆ। ਨੇਤ ਨੇਤ ਬਣ ਤ੍ਰਿਣ ਕਹਿਤ, ਗੁਰੂ ਰਾਮਦਾਸ ਕਹਿ ਬਚਨ ਕਰਦੇ ਆ, ਜੋ ਬੋਲਤਾ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪ ਦਿਖਾਏ ਨੀ ਹੋਰ। ਆ ਜਿਹੜਾ ਪੰਖੀਆਂ ਸ਼ਬਦ ਵਰਤਿਆ ਇਹਦੇ ਵੀ ਅਰਥ ਸਨ। ਚਿੜੀ ਚੌਕੀ ਪਉ ਫੁੱਟੀ, ਵਗਨ ਬਹੁਤ ਤਰੰਗ, ਕਿਉਂਕਿ ਚਿੜੀ ਨੂੰ ਵੀ ਰੱਬ ਨੇ ਇੰਨੀ ਕੁ ਸੋਝੀ ਦਿੱਤੀ ਏ, ਉਹ ਬੰਦੇ ਦੇ ਅੰਮ੍ਰਿਤ ਵੇਲੇ ਉੱਠਣ ਤੋਂ ਪਹਿਲਾਂ ਚਹਿਕਣ ਲੱਗ ਪੈਂਦੀ ਹੈ। ਹਰਿਮੰਦਰ ਸਾਹਿਬ ਮੈਂ ਕਹਿੰਦਾ ਨਾ, ਰਾਤ ਨੂੰ 11-12 ਵਜੇ ਤੁਰੋ, 12 ਵਜੇ ਚਿੜੀਆਂ ਸਾਰੀਆਂ ਭਰੀਆਂ, ਸਾਰੀਆਂ ਬੇਰੀਆਂ ਚਿੱਟੀਆਂ ਹੋਈਆਂ ਰਹਿੰਦੀਆਂ ਨੇ, ਪਰ ਕਦੀ ਕੋਈ ਚਿੜੀ ਬੋਲਦੀ ਦੇਖੀ? ਜਿਹੜੇ ਆਪਾਂ ਜਾਂਦੇ ਹਾਂ ਕਿਤੇ ਬੋਲਦੀ ਦੇਖੀ? ਆਵਾਜ਼ ਨਹੀਂ ਆਉਂਦੀ, ਸੰਗਤ ਬੋਲ ਰਹੀ ਏ, ਪੈਰਾਂ ਦੀ ਆਵਾਜ਼ ਆ ਰਹੀ ਏ, ਨਿਆਣੇ ਬੋਲ ਰਹੇ ਆ, ਲੰਘਦੇ ਹੋਏ ਬਾਣੀ ਪੜ ਰਹੇ, ਚਿੜੀਆਂ ਖਮੋਸ਼ ਨੇ। ਜਦੋਂ ਰਾਤ ਦੇ 3 ਵੱਜਦੇ ਆ, ਯਾਦ ਰੱਖਿਓ ਉਦੋਂ ਹਰ ਬੇਰੀ ਤੇ ਚਿੜੀ ਚਹਿਕਣ ਲੱਗ ਪੈਂਦੀ ਹੈ। ਜੇ ਕਿ ਆਵਾਜ਼ ਕਰਕੇ ਚਹਿਕਦੀ, ਆਵਾਜ਼ ਤਾਂ ਰਾਤ ਵੀ ਹੈ। ਮਹਾਰਾਜ ਕਹਿ ਰਿਹਾ, ਭਾਈ ਰੂਹਾਨੀਅਤ ਕੱਲੀ ਬੰਦਿਆਂ ਲਈ ਥੋੜਾ ਹੈ, ਇਹ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਹੈ। ਹਜ਼ੂਰ ਨੇ ਫਰਮਾਇਆ, ਚਿੜੀ ਚੌਕੀ ਪੋ ਫਿੱਟੀ, ਵਗਨ ਬਹੁਤ ਤਰੰਗ। ਬਹੁਤ ਤਰੰਗ ਦਾ ਅਰਥ ਇਉਂ ਕਰੀਏ, ਉਸ ਵੇਲੇ ਪਤਾ ਨਹੀਂ ਕਿੰਨੀ ਕੋਈ ਇਬਾਦਤ ਵਾਲੀਆਂ ਰੂਹਾਂ ਇਸ ਧਰਤੀ ਤੇ ਪਹੁੰਚੀਆਂ ਨੇ, ਬੈਠੀਆਂ ਨੇ ਉਹਨਾਂ ਦੀਆਂ ਤਰੰਗਾਂ ਪੰਛੀਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਪਈਆਂ ਨੇ। ਕਿਹੜੀਆਂ ਤਰੰਗਾਂ? ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਮੈਂ ਫਿਰ ਬੇਨਤੀ ਕਰਾਂਗਾ, ਹੁਣੇ ਪੜਿਆ ਭਾਈ ਸਾਹਿਬ ਨੇ, ਹਉ ਬਲਿਹਾਰੀ ਤਿੰਨਾ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਣ ਥਲ ਵਸਣ। ਕੰਕਰ ਹੈ ਨਾ ਜੀ ਅਸਲ ਚ, ਆ ਕੰਕਰ ਚੁਗਦੇ ਆ, ਥਲਾਂ ਚ ਰਹਿੰਦੇ ਆ। ਭਾਈ ਸਾਹਿਬ ਜਦੋਂ ਬਾਣੀ ਪੜ੍ਹਦੇ ਤੁਰਦੇ ਸਨ, ਕਹਿੰਦੇ ਉਹਨਾਂ ਦੀ ਘੋੜੀ ਦੇ ਪਿੱਛੇ ਪੰਛੀ ਉੱਡਦੇ ਸਨ, ਪੰਛੀਆਂ ਚੱਲਣਾ। ਇਹਨਾਂ ਨੇ ਦਰਿਆ ਪਾਰ ਕਰ ਗਏ। ਉਹ ਸੂਬੇਦਾਰ ਕਹਿੰਦਾ, ਇਹ ਬੰਦਾ ਪਾਣੀ ਤੋਂ ਡਰਦਾ ਨਹੀਂ, ਘੋੜੀ ਵਾਪਸ ਆਇਆ। ਕਹਿੰਦਾ ਦਰਿਆ ਉਤਰਿਆ ਨਹੀਂ। ਕਹਿੰਦਾ ਉਹਦਾ ਨਾਂ ਸ਼ਾਇਦ ਅਬਦੁੱਲਾ ਸੀ, ਜਲੰਧਰ, ਅੱਲਾ ਯਾਰ ਉਹਨੂੰ ਲਿਖਿਆ ਵੈਸੇ। ਕਹਿੰਦਾ ਤੈਨੂੰ ਪਾਣੀ ਤੋਂ ਡਰ ਨਹੀਂ ਲੱਗਦਾ? ਉਹ ਕਹਿੰਦਾ ਕਿਹੜਾ ਪਾਣੀ? ਕਹਿੰਦਾ ਅਸੀਂ ਤੇ ਕੱਲ ਦੇ ਬੈਠੇ ਇੱਥੇ। ਕਹਿੰਦਾ ਜਿਸ ਗੁਰੂ ਦੀ ਮੈਂ ਬਾਣੀ ਪੜ੍ਹਨਾ, ਉਹ ਭਾਵ ਸਾਗਰ ਤੋਂ ਉਤਾਰਦਾ ਹੈ, ਉਹਦਾ ਸ਼ਬਦ ਪੜ੍ਹਨਾ ਯਾਦ ਰੱਖੋ। ਉਹਨੇ ਫਿਰ ਕਿਹਾ ਮੈਨੂੰ ਵੀ ਲਿਜਾ ਸਕਣਾ? ਕਹਿੰਦਾ ਮੈਂ ਨਹੀਂ, ਗੁਰੂ ਲਿਜਾ ਸਕਦਾ। ਘੋੜੀ ਪਿੱਛੇ ਬਿਠਾ ਲਿਆ ਜੀ, ਉਸੇ ਵੇਲੇ ਮੋੜ ਕੇ ਘੋੜੀ ਲੈ ਗਿਆ। 22 ਮੰਜੀਆਂ ਚੋਂ ਇੱਕ ਮੰਜੀ ਗੁਰੂ ਅਮਰਦਾਸ ਨੇ ਸੂਬੇਦਾਰ ਨੂੰ ਦਿੱਤੀ ਸੀ, ਆਪ ਨਾ ਪੜਿਓ, ਉਹਦਾ ਨਾਮ ਅੱਲਾ ਯਾਰ ਸੀ। ਮੈਂ ਸਿਰਫ ਇੱਕ ਬੇਨਤੀ ਹੈ ਜੀ, ਤਾਂ ਮੇਰੇ ਮਾਨਸਿਕ ਪ੍ਰਮਾਣ ਆਪਾਂ ਕਰ ਸਕਦੇ ਹਾਂ ਵੀ ਸ਼ੁਰੂਆਤ, ਪਰ ਮੈਂ ਤਾਂ ਵੀ ਇੱਕ ਸਿੱਖ ਸ਼ੁਰੂਆਤ ਕਿੱਥੋਂ ਹੋਈ ਤੇ ਪਹੁੰਚ ਕਿੱਥੇ ਜਾਂਦਾ? ਆ ਜਿਹੜਾ ਵਿਸਾਖੀ ਦਾ ਮੇਲਾ ਅੱਜ ਮਨਾਉਂਦੇ ਹੋ ਗੁਰਮੁਖੋ, ਤੇ ਦੀਵਾਲੀ ਦਾ ਇਕੱਠ ਹੁੰਦਾ, ਹੁਕਮਨਾਮੇ ਗੁਰਦੇਵ ਦਸਵੇਂ ਪਿਤਾ ਤੋਂ ਪਹਿਲਾਂ ਪੜੋ। ਸਭ ਤੋਂ ਪਹਿਲਾਂ ਵਿਸਾਖੀ ਦੇ ਮੇਲੇ ਦੀ ਆਰੰਭਤਾ ਭਾਈ ਪਾਰੋ ਨੇ ਕਰਾਈ ਹੈ, ਵਿਸਾਖੀ ਦਾ ਜੋੜ ਮੇਲਾ। ਭਾਈ ਸਾਹਿਬ 22 ਮੰਜੀਆਂ ਚ ਸ਼ਮੂਲੀਅਤ ਹੈ ਉਹਨਾਂ ਦੀ, ਪਰ ਗੁਰਮੁਖੋ ਤੁਸੀਂ ਇੱਥੋਂ ਤੱਕ ਉਹਨਾਂ ਦੀ ਲਿਵ ਜੁੜ ਗਈ, ਘੋੜੀ ਤੇ ਚੜਨਾ, ਹਲ ਵਾਹਣਾ, ਬੋਲਣਾ, ਉਹਨਾਂ ਦੇ ਅੰਦਰ ਇੰਨੀ ਅਖੰਡ ਬਿਰਤੀ ਹੋ ਗਈ। ਆ ਜਿਹੜਾ ਭਗਤ ਜੀ ਕਹਿੰਦੇ ਨੇ ਵੀ ਅਖੰਡ ਬਿਰਤੀ, ਇੰਨੀ ਅਖੰਡ ਬਿਰਤੀ ਹੋ ਗਈ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਕਹਿ ਦਿੱਤਾ ਕਿ ਭਾਈ ਜੀ ਸਾਡਾ ਦਿਲ ਕਰਦਾ ਤੈਨੂੰ ਗੁਰਗੱਦੀ ਦੇ ਦੇਈਏ, ਇਹ ਸਾਡੀ ਇਤਿਹਾਸ ਹੈ, ਤੈਨੂੰ ਗੁਰਗੱਦੀ ਦੇ ਦੇਈਏ। ਕਹਿੰਦੇ ਨੇ ਜਿੱਥੇ ਖਲੋਂਦੇ ਸਨ, ਸੱਚੀ ਇਹ ਵੇ ਕਿ ਉਹਨਾਂ ਦੇ ਨਾ ਬੋਲਣ ਦੇ ਬਾਵਜੂਦ ਵੀ ਜਿਹੜਾ ਕੋਲੋਂ ਲੰਘ ਜਾਂਦਾ ਸੀ ਅੰਦਰ ਉਹਦਾ ਵੀ ਟਿਕ ਜਾਂਦਾ ਸੀ। ਕਹਿੰਦੇ ਤੁਹਾਨੂੰ ਗੁਰਗੱਦੀ ਦੇ ਦਈਏ। ਬਸ ਉਦਣ ਜਿਵੇਂ ਬਿਜਲੀ ਦਾ ਕਰੰਟ ਲੱਗਦਾ ਨਾ ਜੀ, ਮਹਾਰਾਜ ਜੀ ਨੇ ਕਿਹਾ ਤੂੰ ਮੇਰਾ ਰੂਪ ਹੈ, ਤੈਨੂੰ ਗੁਰਗੱਦੀ ਦਈਏ। ਇੱਕੋ ਦਮ ਕਹਿੰਦੇ ਜਿਵੇਂ ਬੰਦਾ ਬਿਜਲੀ ਲੱਗਦੀ ਏ, ਯੱਕ ਲਖਤ ਗੁਰੂ ਅਮਰਦਾਸ ਦੇ ਚਰਨਾਂ ਤੇ ਡੇਗ ਕੇ ਚਰਨ ਚੁੰਮ ਕੇ ਕਹਿੰਦਾ ਦਾਤਾ ਗੱਦੀ ਨਹੀਂ ਚਾਹੀਦੀ, ਆਪਣੀ ਗੋਦੀ ਦੇ ਦੇ, ਮੈਨੂੰ ਸਿੱਖੀ ਦਿਓ, ਮੇਰੇ ਖਾਨਦਾਨ ਨੂੰ ਸਿੱਖੀ ਦਿਓ। ਉੱਥੇ ਕਵੀ ਸੰਤੋਖ ਸਿੰਘ ਲਿਖਦਾ, ਮਹਾਰਾਜ ਨੇ ਕਿਹਾ ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਣਪ ਮਹਾ ਅਨੂਪ, ਬਖਸ਼ਤ ਹੂੰ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮਦਾਈ। ਪਰ ਯਾਦ ਰੱਖਿਓ ਇਹ ਉਹ ਬੰਦਾ ਜਿਹੜਾ ਸਿਰਫ ਪੁੱਛਣ ਆਇਆ ਸੀ ਪਰਮ ਹੰਸ ਕਿਹਨੂੰ ਕਹਿੰਦੇ ਆ, ਸ਼ੁਰੂਆਤ ਕਿੱਥੋਂ ਹੋਈ ਉਹਦੀ? ਇਹ ਉਹੀ ਰੂਹ ਹੈ ਜਿਹੜੀ ਸਿਰਫ ਪੁੱਛਣ ਆਈ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਣਪ ਮਹਾ ਅਨੂਪ, ਬਖਸ਼ਤ ਹੂੰ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮਦਾਈ। ਅੱਗੇ ਕਹਿੰਦੇ ਕਰ ਜੋਰੇ ਹੱਥ ਜੋੜ ਲੈ, ਪਾਰੋ ਪੱਗ ਭਰਿਓ ਚਰਨਾਂ ਤੇ ਡਿੱਗ ਪਿਆ, ਤਰਾਏ ਤਰਾਏ ਕਰ ਬਚਨ ਉਚਰਿਓ, ਪ੍ਰਭ ਜੀ ਗੁਰਸਿੱਖੀ ਮੁਝ ਭਾਵੈ, ਗੁਰਿਆਈ ਸਤਿਗੁਰੈ ਸੁਹਾਵੈ, ਮੈਨੂੰ ਗੁਰਸਿੱਖੀ ਬਖਸ਼ੋ। ਗੁਰਮੁਖੋ ਐਸੀ ਸਿੱਖੀ ਬਖਸ਼ੀ ਕਿ ਭਾਈ ਪਾਰੋ ਪਰਮ ਹੰਸ ਬਣ ਗਏ। ਹੁਣ ਮੈਂ ਇੱਥੇ ਥੋੜੀ ਜਿਹੀ ਬੇਨਤੀ ਕਰਾਂਗਾ ਜੀ, ਇਤਿਹਾਸ ਕਹਿੰਦਾ ਹੈ ਇਹ ਪਰਿਵਾਰ ਡੱਲੇ ਤੋਂ ਉੱਠ ਕੇ ਕੋ ਜੀ ਲਾਹੌਰ ਵਸੇ, ਜਿਸ ਦਿਨ ਚੰਦੂ ਦੀ ਬੇਟੀ ਦਾ ਰਿਸ਼ਤਾ ਮੋੜਿਆ ਤੇ ਮਾਤਾ ਦਮੋਦਰੀ ਨਾਲ ਜਿਹੜਾ ਰਿਸ਼ਤਾ ਹੋਇਆ, ਭਾਈ ਨਰਾਇਣ ਜੀ ਦਾਸ ਦੀ ਬੇਟੀ ਨਾਲ, ਉਹ ਮਾਤਾ ਦਮੋਦਰੀ ਭਾਈ ਪਾਰੋ ਦੀ ਕੁੱਲ ਵਿੱਚੋਂ ਸੀ। ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਵੈਸਾਖੀ ਵਾਲੇ ਦਿਨ ਕੇਸਗੜ੍ਹ ਦੀ ਪਹਾੜੀ ਤੇ ਸੀਸ ਮੰਗੇ, ਜਿਹੜਾ ਸਭ ਤੋਂ ਪਹਿਲਾਂ ਗੱਲ ਚ ਪਰਨਾ ਪਾ ਕੇ ਉੱਠ ਕੇ ਖੜਾ ਹੋਇਆ, ਭਾਈ ਦਇਆ ਰਾਮ ਭਾਈ ਪਾਰੂ ਦੀ ਅੰਸ਼ ਵਿੱਚੋਂ ਸੀ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਸ਼ੁਰੂਆਤ ਮੰਜ਼ਲਾਂ ਤੇ ਲੈ ਜਾਂਦੀ ਏ, ਪਰ ਗੁਰੂ ਸਾਹਿਬ ਕਹਿੰਦੇ ਇੱਕ ਕੰਮ ਕਰ, ਤੂੰ ਸ਼ੁਰੂ ਤਾਂ ਕਰ। ਆਦਿਤ ਕਰੈ ਭਗਤ ਆਰੰਭ, ਐਤਵਾਰ ਤੂੰ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦੇ, ਸਿਮਰਨ ਸ਼ੁਰੂ ਕਰ ਦੇ, ਛੁੱਟੀ ਨਾ ਕਰ। ਤੇ ਮੈਂ ਕਹਿੰਦਾ ਜਿੱਦਣ ਕੰਮ ਤੋਂ ਛੁੱਟੀ ਹੋਵੇ ਉਦਣ ਬਾਣੀ ਵੱਧ ਪੜਿਆ ਕਰੀਏ। ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਮ, ਤੇਰੇ ਸਰੀਰ ਮੰਦਰ ਨੂੰ ਇਹ ਫੁਰਨੇ ਜਿਹੜੇ ਨੇ ਬੰਦਗੀ ਦੇ ਥੰਮ ਦਾ ਕੰਮ ਦੇਣਗੇ। ਐਨਸ ਅਖੰਡ ਸੁਰ ਹੀ ਜਾਏ, ਮੈਂ ਸੁਰੀ ਦਾ ਕੱਲ ਅਰਥ ਵੈਸੇ ਇੱਥੇ ਸੋ ਰਹੀ ਪਾਠ ਕੀਤਾ ਹੋਇਆ ਪਰ ਪਾਠ ਸੁਰ ਹੀ ਵੀ ਹੈ, ਇਹਦਾ ਅਰਥ ਹੈ ਜੀ ਇੰਦਰੀਆਂ ਕੀਤਾ ਹੈ ਜਾਂ ਬਿਰਤੀ ਕੀਤਾ। ਤੇਰੀ ਬਿਰਤੀ ਐਨਸ ਦਿਨ ਰਾਤ ਅਖੰਡ ਜੁੜੀ ਰਹੇਗੀ, ਤੋ ਅਨਹਦ ਬੇਨ ਸਹਿਜ ਮੈਂ ਬਾਏ, ਤੇਰੇ ਅੰਦਰ ਅਨਹਦ ਬੰਸਰੀ ਵੱਜਣ ਲੱਗ ਪਏਗੀ। ਹੁਣ ਅਗਾਂ ਜੀ ਸੋਮਵਾਰ ਆ ਗਿਆ, ਜੇ ਬਿਰਤੀ ਜੁੜ ਗਈ ਟਿਕ ਗਈ ਫਿਰ ਅੱਗੇ ਕੀ ਹੋਵੇਗਾ? ਕਹਿਣ ਲੱਗੇ ਸੋਮਵਾਰ, ਮੈਂ ਫਿਰ ਬੇਨਤੀ ਕਰਾਂ ਜੀ ਪਾਠ ਆਪਾਂ ਸੋਮਵਾਰ ਦਾ, ਵੈਸੇ ਸੋਮਵਾਰ ਸੱਸ ਅੰਮ੍ਰਿਤ ਚਰੈ, ਐਤਵਾਰ ਸੂਰਜ ਦਾ ਵਾਰ ਹੈ ਤੇ ਸੋਮਵਾਰ ਚੰਦਰਮਾ ਦਾ ਵਾਰ ਹੈ। ਤੇ ਪਰਸੋਂ ਕਥਾ ਸ਼ਾਇਦ ਪਰਸੋਂ ਹੀ ਕੀਤੀ ਸ਼ੁਰੂ ਨਾ, ਮੈਂ ਅਰਜ਼ ਕੀਤੀ ਸੀ ਸੱਤ ਵਾਰਾਂ ਦੇ ਨਾਂ ਸੱਤ ਗ੍ਰਹਿਆਂ ਤੇ ਨੇ, ਗੁਰੂ ਸਾਹਿਬ ਨੇ ਇਹਨਾਂ ਵਾਰਾਂ ਦੇ ਨਾਂ ਤੇ ਵੀ ਸਾਨੂੰ ਰੱਬ ਨਾਲ ਹੀ ਜੋੜ ਦਿੱਤਾ ਹੈ, ਗ੍ਰਹਿ ਨਾਲ ਜੋੜਨ ਦੀ ਥਾਂ। ਸੋਮਵਾਰ ਇਹ ਚੰਦਰਮਾ ਦਾ ਵਾਰ ਆ ਗਿਆ। ਸੱਸ ਦਾ ਲਫ਼ਜ਼ੀ ਅਰਥ ਹੁੰਦਾ ਜੀ ਚੰਦਰਮਾ, ਉਹ ਸੱਸ ਦਾ ਅਰਥ ਆ ਸਾਡੇ ਰਿਸ਼ਤੇ ਵਿੱਚ ਵੀ ਹੈ ਜੀ। ਸੋਮਵਾਰ ਚੰਦਰਮਾ ਦਾ ਵਾਰ ਹੈ ਤੇ ਗੁਰੂ ਜੀ ਕਹਿੰਦੇ ਅੰਮ੍ਰਿਤ ਝਰੈ, ਕਬੀਰ ਜੀ ਕਹਿੰਦੇ ਲੋਕ ਕਹਿੰਦੇ ਨੇ ਸੋਮਵਾਰ ਨੂੰ ਚੰਦਰਮਾ ਦੇ ਵਿੱਚੋਂ ਅੰਮ੍ਰਿਤ ਝਰਦਾ ਹੈ। ਇਹਦੇ ਅੱਖਰੀ ਅਰਥ ਥੋੜੇ ਜਿਹੇ ਕਰ ਲਈਏ ਫਿਰ ਇਹਦੇ ਭਾਵ ਅਰਥ ਨੇ। ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖਰ ਹੈ। ਚਾਖਤ ਉਸ ਅੰਮ੍ਰਿਤ ਨੂੰ ਚੱਖਦਿਆਂ, ਬੇਗ ਦਾ ਅਰਥ ਬੜੀ ਛੇਤੀ, ਸਗਲ ਦਾ ਅਰਥ ਸਾਰੇ, ਬਿਖ ਦਾ ਅਰਥ ਜ਼ਹਿਰ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਹੁਣ ਇਹਦਾ ਅਰਥ ਮੈਂ ਇੱਕ ਵਿਦਵਾਨ ਸਾਡੇ ਕੋਲ ਆ, ਬਹੁਤ ਘੱਟ ਲੋਕ ਸ਼ਾਇਦ ਸਾਹਿਤ ਵਾਲੇ ਜਾਣਦੇ ਆ, ਡਾਕਟਰ ਭਾਈ ਜੋਧ ਸਿੰਘ ਜੀ, ਭਾਈ ਜੋਧ ਸਿੰਘ ਜੀ ਵਾਈਸ ਚਾਂਸਲਰ ਜਿਹੜੇ ਹੋਏ ਆ, ਉਹਨਾਂ ਨੇ ਅਰਥ ਕੀਤੇ ਮੈਨੂੰ ਬੜੇ ਚੰਗੇ ਲੱਗੇ। ਕਹਿੰਦੇ ਨੇ ਵੀ ਸੋਮਵਾਰ ਅਸਲ ਚ ਜਦੋਂ ਚੰਦਰਮਾ ਪੂਰਨ ਹੁੰਦਾ ਹੈ ਤੇ ਇਹਦੇ ਵਿੱਚੋਂ ਜਿਹੜੀਆਂ ਅੰਮ੍ਰਿਤ ਝਰਦਾ ਹੈ, ਜਿਹੜੀ ਇਹਦੇ ਵਿੱਚੋਂ ਤਾਕਤ ਨਿਕਲਦੀ ਉਹ ਜੜੀਆਂ ਬੂਟੀਆਂ ਵਿੱਚ ਪ੍ਰਵੇਸ਼ ਕਰਦੀ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਨੇ ਤੇ ਚੰਦਰਮਾ ਦੀ ਚਾਨਣੀ ਜਿਹੜੀ ਹੈ ਉਹਦੇ ਵਿੱਚੋਂ ਜਿਹੜਾ ਉਹ ਰਸ ਨਿਕਲਦਾ ਹੈ ਜਾਂ ਉਹ ਜਿਹੜਾ ਤੱਤ ਨਿਕਲਦਾ ਹੈ ਉਹ ਜੜੀਆਂ ਬੂਟੀਆਂ ਵਿੱਚ ਪ੍ਰਵੇਸ਼ ਕਰਦਾ ਤੇ ਜੜੀ ਬੂਟੀ ਵਿੱਚ ਕਹੇ ਗਿਆ ਹੋਇਆ ਚੰਦਰਮਾ ਦਾ ਜਿਹੜਾ ਰਸ ਹੈ ਜਦੋਂ ਉਹਦੀਆਂ ਦਵਾਈਆਂ ਬਣਦੀਆਂ ਤੇ ਲੋਕਾਂ ਦੇ ਦੁੱਖ ਦੂਰ ਕਰਦਾ ਹੈ। ਇਹਦਾ ਪਾਵਰ ਚ ਫਿਰ ਬੇਨਤੀ ਹੈ, ਮੈਂ ਅਖਰੀ ਅਰਥੇ ਕਰ ਰਿਹਾ, ਸੋਮਵਾਰ ਸੱਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖਰ ਹੈ। ਕਿ ਇਉਂ ਇਹਦੇ ਅਰਥ ਕਰੀਏ, ਗੁਰੂ ਦੇ ਵਿੱਚੋਂ ਜਦੋਂ ਸ਼ਬਦ ਦੀਆਂ ਕੀਮਤੀ ਰਿਸ਼ਮਾਂ ਨਿਕਲਦੀਆਂ ਨੇ, ਜਦੋਂ ਉਹ ਜੀਵ ਦੇ ਉੱਤੇ ਅਸਰ ਕਰਦੀਆਂ ਨੇ, ਤੇ ਗੁਰਮੁਖੋ ਉਸ ਨਾਮ ਅੰਮ੍ਰਿਤ ਨੂੰ ਜਦੋਂ ਕੋਈ ਚੱਖਦਾ ਤੇ ਜਿਵੇਂ ਜੜੀ ਬੂਟੀ ਵਿੱਚ ਗਈ ਕੋਈ ਚੰਦਰਮਾ ਦੀ ਚਾਂਦਨੀ ਨਾਲ ਦਵਾਈ ਬਣ ਜਾਂਦੀ ਹੈ, ਗੁਰੂ ਦੇ ਸ਼ਬਦ ਨਾਲ ਜਿਹੜੀ ਅੰਦਰ ਬਖਸ਼ਿਸ਼ ਵਰਦੀ ਹੈ ਉਹਨੂੰ ਪੀਣ ਨਾਲ, ਉਹਨੂੰ ਚੱਖਣ ਦੇ ਨਾਲ ਅੰਦਰ ਦੇ ਕਈ ਤਰ੍ਹਾਂ ਦੇ ਪਾਪ ਨਿਕਲ ਜਾਂਦੇ ਆ। ਫਿਰ ਬੇਨਤੀ ਇਹਦੇ ਅਖਰੀ ਅਰ ਸੋਮਵਾਰ ਸੱਸ ਅੰਮ੍ਰਿਤ ਝਰੈ, ਇੱਕ ਹੋਰ ਬੇਨਤੀ ਜੋਗ ਮਤ ਕਹਿੰਦਾ, ਇਹਨੂੰ ਫਿਰ ਬੇਨਤੀ ਸੁਣਿਓ। ਜੋਗ ਮਤ ਦੀ ਗੱਲ ਕਹੀ ਜਾਂਦੀ, ਕਹਿੰਦੇ ਜਿਹੜਾ ਸਹੰਸਰ ਕਵਲ ਦਲ ਨੇ ਜਿਹੜਾ ਛੇ ਛੇ ਚੱਕਰ ਭੇਦ ਕੇ ਚੱਲਦੇ ਆ, ਗੁਦਾ ਚੱਕਰ ਤੋਂ ਕੁੰਡਲਨੀ ਖੁੱਲਣ ਦਾ ਜ਼ਿਕਰ ਚੱਲਦਾ, ਉਹ ਕਹਿੰਦੇ ਜੇ ਸੰਸਰ ਦਲ ਕਹੇ ਉੱਥੇ ਇੱਕ ਨਿੱਕਾ ਜਿਹਾ ਜਿਵੇਂ ਥੋਮ ਦੀ ਥੋਮ ਲਸਣ ਲਸਣ ਦੀ ਤੁਰੀ ਹੁੰਦੀ ਹੈ ਨਾ, ਇਸ ਤਰ੍ਹਾਂ ਕੋਈ ਚੀਜ਼ ਹੈ ਤੇ ਜੋਗੀ ਆਪਣੀ ਜੀਭ ਨੂੰ ਬੈਕ ਲਿਜਾ ਕੇ ਉਹਨੂੰ ਜਦੋਂ ਸਪਰਸ਼ ਕਰਦਾ ਉਹਦੇ ਵਿੱਚ ਉਹ ਅੰਮ੍ਰਿਤ ਝਰਦਾ ਹੈ। ਉਹ ਇਹ ਵੀ ਕਹਿੰਦੇ ਕਿ ਉਹਦੇ ਨਾਲ ਉਹਦਾ ਦੁੱਖਾਂ ਦਾ ਨਿਵਿਰਤੀ ਹੁੰਦੀ। ਪਰ ਗੁਰਮਤ ਦਾ ਗਿਆਨ ਮੈਂ ਬੇਨਤੀ ਕਰਾਂਗਾ ਜੀ, ਸ਼ਬਦ ਵਿੱਚੋਂ ਨਿਕਲੀ ਹੋਈ ਜਿਹੜੀ ਚਾਂਦਨੀ ਹੈ, ਜਿਹੜਾ ਰਸ ਹੈ, ਜਦੋਂ ਸ਼ਬਦ ਦਾ ਰਸ ਕੋਈ ਚੱਖ ਲੈਂਦਾ ਤੇ ਸੱਚੀ ਮੁੱਚੀ ਉਹਦਾ ਸਾਰਾ ਜਿਹੜਾ ਦੁੱਖ ਹੈ ਉਹ ਕੱਟਿਆ ਜਾਂਦਾ ਥੋੜਾ ਜਿਹਾ ਇਹਨੂੰ ਕਿ ਇਹ ਰਸ ਹੈ। ਇੱਕ ਸਵਾਲ ਹੋਰ ਜੀ, ਕੀ ਜਿਹੜਾ ਆਪਾਂ ਕਹਿ ਰਹੇ ਹਾਂ ਇਹ ਰਸ ਝਰਦਾ, ਕਿ ਸਰੀਰ ਵਿੱਚ ਰਸ ਹੈ? ਅਸੀਂ ਬਾਕੀ ਰਸ ਸਾਰੇ ਮੰਨਣ ਨੂੰ ਤਿਆਰ ਹਾਂ, ਤੇ ਜਦੋਂ ਰੂਹਾਨੀ ਰਸ ਦੀ ਗੱਲ ਚੱਲਦੀ ਹੈ ਉਦੋਂ ਕਈ ਵਾਰੀ ਮਨ ਕਹਿੰਦਾ ਨਹੀਂ ਨਹੀਂ ਐਵੇਂ ਮਾਰੀਦੇ ਨੇ ਹੋਣਾ ਹੈ ਕਿ ਨਹੀਂ ਹੋਣਾ। ਇੱਕ ਦਿਨ ਮਰਜ ਕੀਤੀ ਸੀ, ਇਹ ਪੰਜਾਂ ਤੱਤਾਂ ਦਾ ਪੁਤਲਾ ਹੈ ਤੇ ਪੰਜ ਵਿਕਾਰਾਂ ਦਾ ਇਹ ਚ ਰਸ ਹੈ ਕਿ ਨਹੀਂ? ਅਦ੍ਰਿਸ਼ਟ ਹੈ ਨਾ, ਦਿਸਦਾ ਤੇ ਨਹੀਂ, ਬੰਦਾ ਸ਼ਾਂਤ ਬੈਠਾ ਪਰ ਹਰ ਰਸ ਇਹਦੇ ਵਿੱਚ ਮੌਜੂਦ ਹੈ। ਸੱਚ ਇਹ ਵੇ ਗੁਰਮੁਖੋ, ਇਹ ਕਾਇਆ ਦੈਂਤ ਵੀ ਹੈ, ਇਹ ਕਾਇਆ ਦੇਵਤਾ ਵੀ ਹੈ, ਇਹ ਕਾਇਆ ਹਰਿਮੰਦਰ ਵੀ ਹੈ, ਇਹ ਕਾਇਆ ਨਾਸ਼ਵੰਤ ਵੀ ਹੈ। ਜਿਵੇਂ ਬਾਕੀ ਵਾਸ਼ਨਾਵਾਂ ਸਾਡੇ ਅੰਦਰ ਨੇ, ਬਾਹਰੋਂ ਜਦੋਂ ਕਿਤੇ ਇਨਸਾਨ ਨੂੰ ਕੋਈ ਖਿਆਲ ਵਾਸ਼ਨਾ ਦਾ ਉਪਜਦਾ ਸੰਗਤ ਮਿਲਦੀ ਹੈ, ਉਹ ਅੰਦਰ ਦਾ ਰਸ ਪ੍ਰਗਟ ਹੋ ਜਾਂਦਾ ਵਾਸ਼ਨਾ ਦਾ, ਤੇ ਅੰਦਰ ਪਰਮਾਤਮਾ ਹੈ। ਜਦੋਂ ਗੁਰੂ ਦੇ ਸ਼ਬਦ ਦੀ ਸੰਗਤ ਮਿਲਦੀ ਹੈ, ਅੰਮ੍ਰਿਤ ਦਾ ਰਸ ਉਹ ਵੀ ਚੜ੍ਹਦਾ ਹੈ। ਇਹਨੂੰ ਥੋੜਾ ਜਿਹਾ ਮੈਂ ਫਿਰ ਬੇਨਤੀ ਕਰਾਂਗਾ ਕਿ ਇਹ ਰਸ ਗੁਰੂ ਬਖਸ਼ਦਾ ਹੈ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿਹੜਾ ਅੰਮ੍ਰਿਤ ਸ਼ਬਦ ਹੈ, ਇਹ ਬਹੁ ਅਰਥਾਂ ਚ ਆਇਆ ਹੈ। ਕਈ ਵਾਰੀ ਮੈਂ ਬੇਨਤੀ ਕੀਤੀ, ਹੁਣ ਆਇਆ ਨਾ, ਸੋਮਵਾਰ ਸੱਸ ਅੰਮ੍ਰਿਤ ਚਰੈ ਚਾਖਤ ਬੇਗ ਸਗਲ ਬਿਖਰ ਹੈ। ਹੁਣ ਅੰਮ੍ਰਿਤ ਲਫ਼ਜ਼ ਬੜੀ ਵਾਰੀ ਆਇਆ ਹੈ ਪਰ ਬਹੁ ਅਰਥਾਂ ਚ ਆਇਆ, ਇੱਕ ਅਰਥ ਨਹੀਂ। ਥੋੜੀ ਜਿਹੀ ਬੇਨਤੀ ਕਰਦਾ, ਅੰਮ੍ਰਿਤ ਦੁੱਧ ਵੀ ਹੈ, ਪਸ਼ੂ ਮਿਲੇ ਚੰਗਿਆਈਆਂ ਖੜਖਾਵੇਂ ਅੰਮ੍ਰਿਤ ਦੇ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗੇ ਧਰੀ ਦੁੱਧ। ਜੇ ਪ੍ਰਸਾਦ ਛੱਤੀ ਹੀ, ਮੇਰੀ ਬੇਨਤੀ ਹੈ, ਤੱਤੇ ਨੂੰ ਬਿਹਾਰੀ ਤੇ ਹਾਹਾ ਬੋਲਣਾ ਹੈ, ਛੱਤੀ ਨਹੀਂ ਹੈਗਾ, ਛੱਤੀ ਹੀ, ਇਹ ਉਸ ਵਕਤ ਦੀ ਪੰਜਾਬੀ ਸੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨਵਾਏ, ਛੱਤੀ ਅੰਮ੍ਰਿਤ, ਅੰਮ੍ਰਿਤ ਤਾਂ ਇੱਕੋ ਹੀ ਹੁੰਦਾ, ਇੱਥੇ ਅੰਮ੍ਰਿਤ ਅਰਥ ਬਦਲ ਗਿਆ ਭੋਜਨ। ਜੇ ਮੁਖ ਪੰਚੋ ਅੰਮ੍ਰਿਤ ਖਾਏ, ਆ ਦੁੱਧ ਦਹੀਂ ਸ਼ਹਿਦ ਆਦਿਕ ਇਹ ਵੀ ਅੰਮ੍ਰਿਤ ਹੈ। ਗੁਰੂ ਸਾਹਿਬ ਨੇ ਤੋਂ ਸ਼ਬਦ ਵਰਤਿਆ ਕਿ ਅੰਮ੍ਰਿਤ ਤੇਰੀਆਂ ਬਾਣੀਆਂ ਤੇਰੇ ਭਗਤਾਂ ਹਿਰਦੈ ਸਮਾਣੀਆਂ, ਅੰਮ੍ਰਿਤ ਤਾਂ ਤੇਰੀ ਬਾਣੀ ਹੈ। ਫਿਰ ਕਿਹਾ ਨਹੀਂ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਕਿੱਥੋਂ ਅੰਮ੍ਰਿਤ ਮਿਲਦਾ। ਕਹਿਣ ਲੱਗੇ, ਕਿਤੋਂ ਬਾਹਰ ਨਾ ਭਟਕ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਫਿਰ ਬੇਨਤੀ ਹੈ, ਜੇ ਘਰ ਹੀ ਅੰਮ੍ਰਿਤ ਹੈ ਤੇ ਨਾਲ ਦੂਜੇ ਪਾਸੇ ਬਾਣੀ ਫਿਰ ਇਹ ਬਖਸ਼ਿਸ਼ ਕਰਨ ਲੱਗ ਪਈ, ਘਰ ਦਾ ਅੰਮ੍ਰਿਤ ਤਾਂ ਪ੍ਰਗਟ ਹੁੰਦਾ ਜੇ ਗੁਰੂ ਅੰਮ੍ਰਿਤ ਦੇ ਤਾਂ। ਕਿਉਂਕਿ ਆਪਾਂ ਸਾਰੇ ਅਰਥ ਨਹੀਂ ਕਰ ਰਹੇ, ਮੈਂ ਸਿਰ ਸੰਖੇਪ ਮਾਤਰ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਤੇ ਆਪਾਂ ਪੜ੍ਹਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਤੇ ਜੇ ਦੇਹੀ ਚ ਫਿਰ ਖੋਜ ਦੇ ਕੀ ਪਾਇਆ। ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆਂ ਤੀਆ। ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ, ਐਸ ਅੰਮ੍ਰਿਤ ਨੂੰ ਕਿਸੇ ਅਨ ਮਤ ਦੇ ਧਰਮਾਂ ਨਾਲ ਪਲੀਜ਼ ਤੁਲਨਾ ਨਾ ਦਿਓ। ਇਹਨੂੰ ਈਰਖਾ ਚ ਨਾ ਸਮਝਿਓ, ਅਸੀਂ ਅੰਮ੍ਰਿਤ ਚਾਹ ਸਕਿਆ ਜੀ, ਜਿਵੇਂ ਤੁਸੀਂ ਬਿਪਟਾਈਜ਼ ਕਰਦੇ ਹੋ, ਫਿਰ ਤੁਹਾਡਾ ਨਿਆਰਾਪਨ ਕੀ ਰਹਿ ਗਿਆ। ਅਸੀਂ ਅੰਮ੍ਰਿਤ ਚਾਹ ਸਕਿਆ ਜਿਵੇਂ ਜਨੇਊ ਪਾਉਂਦੇ ਆ, ਅਸੀਂ ਅੰਮ੍ਰਿਤ ਤਾਂ ਛਕਿਆ ਜੀ ਜਿਵੇਂ ਸੁਨਤ ਕਰਦੇ। ਨਹੀਂ ਪਿਆਰਿਓ, ਇਹ ਨਿਆਰਾ ਹੈ। ਇਸ ਅੰਮ੍ਰਿਤ ਵਿੱਚ ਸਿਰਫ ਕੇਵਲ ਖੰਡਾ ਨਹੀਂ, ਇਸ ਅੰਮ੍ਰਿਤ ਵਿੱਚ ਕੇਵਲ ਜਲ ਪਤਾਸੇ ਨਹੀਂ, ਇਸ ਅੰਮ੍ਰਿਤ ਵਿੱਚ ਗੁਰੂ ਨਾਨਕ ਦੀ ਜੋਤ ਦਾ ਆਪਾ ਹੈ। ਜਦੋਂ ਉਹ ਸਿੱਖ ਦੇ ਅੰਦਰ ਪ੍ਰਵੇਸ਼ ਕਰਦਾ, ਉਹਦੇ ਅੰਦਰ ਵਾਲਾ ਵੀ ਅੰਮ੍ਰਿਤ ਪ੍ਰਗਟ ਹੁੰਦਾ ਹੈ। ਇਹ ਰੂਹਾਨੀ ਖੇਡ ਹੈ। ਤੇ ਜਿਹੜਾ ਇਹਨੂੰ ਕਮਾਏ, ਹੁਣ ਸ਼ੁਰੂਆਤ ਹੋ ਗਈ, ਅੰਮ੍ਰਿਤ ਛਕ ਲਿਆ ਤੇ ਉਦੋਂ ਬਾਅਦ ਨਿਤਨੇ ਵੀ ਕੋਈ ਨਹੀਂ ਕੀਤਾ, ਬਾਣੀ ਕੋਈ ਨਹੀਂ ਪੜ੍ਹੀ। ਮੈਂ ਪਿਛਲੇ ਦਿਨ ਹੀ ਕਿਹਾ ਸਟੋਕਟਨ ਗੁਰਮੁਖੋ, ਜਿਸ ਬਾਣੀ ਨਾਲ ਗੁਰੂ ਨੇ ਅੰਮ੍ਰਿਤ ਤਿਆਰ ਕੀਤਾ ਸਤਿਗੁਰਾਂ, ਉਸੇ ਬਾਣੀ ਦਾ ਨਿਤਨੇਮ ਦੇ ਦਿੱਤਾ। ਕਿਹਾ ਕਿ ਦੇਖੀਏ, ਰੋਜ਼ ਨਿਤਨੇਮ ਕਰੀ, ਨੇਮ ਨਹੀਂ ਛੱਡਣਾ। ਹੁਣ ਉਹ ਜਿਹੜਾ ਅੰਮ੍ਰਿਤ ਹੈ, ਇਹਨੂੰ ਥੋੜਾ ਜਿਹਾ ਆਓ, ਆ ਸੰਗਤ ਵਿੱਚ ਵੀ ਅੰਮ੍ਰਿਤ ਝੜਦਾ। ਸੋਮਵਾਰ ਸੱਸ ਅੰਮ੍ਰਿਤ ਝੜੈ ਚਾਖਦ ਬੇਗ ਸਗਲ ਬਿਖਰ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਕਹਿ, ਸਤਿਗੁਰ ਸੱਚਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਜੁਹਾਰੀ। ਇਹਨੂੰ ਸੁਣਿਓ ਥੋੜਾ ਜਿਹਾ ਇਸ ਤੁਕ ਨੂੰ, ਸਾਧ ਸੰਗਤ ਸੱਚ ਖੰਡ ਹੈ, ਆਏ ਝਰੋਖਾ ਖੋਲੈ ਬਾਰੀ, ਅਮਿਓ ਕਿਰਨ ਨਚਾਰ ਚਰੈ ਅਨਦ ਨਾਦ ਵਾਇਣ ਦਰਬਾਰੀ, ਪਾਤਸ਼ਾਹ ਦੀ ਮਜਲ ਸਹਿ ਪਿਰਮ ਪਿਆਲਾ ਪੀਵਣ ਭਾਰੀ, ਸਾਕੀ ਹੋਏ ਪਲਾਵਣਾ ਉਲਸ ਪਿਆਲੇ ਸਦਾ ਖੁਮਾਰੀ, ਭਾਏ ਭਗਤ ਪੈ ਚਲਣਾ ਮਸਤ ਅਲਮਸਤ ਸਦਾ ਹੁਸ਼ਿਆਰੀ, ਭਗਤ ਵਸ਼ਲ ਹੋਏ ਭਗਤ ਭੰਡਾਰੀ। ਪੰਜਾਬੀ ਦੀਆਂ ਸਤਰਾਂ ਨੇ ਸਾਰੀਆਂ, ਪਰ ਥੋੜੇ ਜਿਹੇ ਦੇ ਅਰਥ ਬੇਨਤੀ ਸੁਣਿਓ। ਜੇ ਇਸ ਭਾਵਨਾ ਨਾਲ ਹੀ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਰਤਨ ਹੋਵੇ, ਪਾਠ ਹੋਵੇ, ਭਾਈ ਸਾਹਿਬ ਜੀ ਕਹਿੰਦੇ ਆ ਸਤਿਗੁਰ ਸੱਚਾ ਪਾਤਸ਼ਾਹ, ਇਹਦਾ ਅਰਥ ਸਮਝ ਗਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਇਹ ਦੋ ਲਫ਼ਜ਼ ਨੇ ਪਾਤ ਸ਼ਾਹ, ਉਂਝ ਪਾਤ ਦਾ ਅਰਥ ਪਵਿੱਤਰ ਵੀ ਕਹਿ, ਪਾਤ ਦਾ ਅਰਥ ਪੱਤਾ ਵੀ ਕਹਿ, ਇੱਥੇ ਪਾਤ ਦਾ ਅਰਥ ਸਿੰਘਾਸਨ ਕਹਿ। ਬਾਅਦ ਚ ਇੱਕ ਸ਼ਬਦ ਵਰਤਣੇ ਬਾਦਸ਼ਾਹ, ਬਾਦ ਦਾ ਲਫ਼ਜ਼ੀ ਅਰਥ ਬਾਦ ਵਿਵਾਦ ਨੇ, ਉਹਦਾ ਅਰਥ ਵੀ ਸਿੰਘਾਸਨ ਕਹਿ। ਪਾਤਸ਼ਾਹ ਬਾਦਸ਼ਾਹ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹੈ। ਅੱਗੇ ਜੀ ਪਾਤਸ਼ਾਹ, ਪਾਤਸ਼ਾਹ ਜੁਹਾਰੀ, ਪਾਤਸ਼ਾਹ ਦਾ ਪਾਤਸ਼ਾਹ ਗੁਰੂ ਨਾਨਕ ਸਾਹਿਬ। ਮੈਂ ਤਾਂ ਸ਼ਬਦ ਵਰਤਿਆ, ਇੱਥੇ ਲਫ਼ਜ਼ ਹੈ ਜੁਹਾਰੀ, ਜੱਜੇ ਔਂਕੜ ਹਾਏ ਕੰਨਾ ਰਾਰੇ ਬਿਹਾਰੀ ਜੁਹਾਰੀ, ਕਿਉਂਕਿ ਅਕਸਰ ਕਾਲੀ ਚ ਬੋਲਿਆ ਜੁਆਰੀ ਪੜਿਆ ਜਾਂਦਾ ਹੈ। ਜੁਆਰੀ ਵਿੱਚ ਤੇ ਜੁਹਾਰੀ ਵਿੱਚ ਬੜਾ ਫਰਕ ਹੈ, ਕਿ ਐੜਾ ਤੇ ਹਾਂ ਹੀ ਬਦਲਦਾ। ਜੁਆਰੀ ਦਾ ਅਰਥ ਜੁਆ ਖੇਡਣ ਵਾਲਾ ਤੇ ਜੁਹਾਰੀ ਦਾ ਅਰਥ ਮੱਥਾ ਟੇਕਣਾ, ਕਿੰਨਾ ਫਰਕ ਹੈ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹੈ, ਸਤਿਗੁਰ ਸੱਚਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਜੁਹਾਰੀ, ਸਾਧ ਸੰਗਤ ਸੱਚ ਖੰਡ ਹੈ ਪਿਆਰਿਓ। ਜਿਵੇਂ ਇੱਕ ਬਾਦਸ਼ਾਹ ਆਪਣੇ ਦਰਬਾਰ ਚ ਬੈਠਦਾ, ਇਹਨੂੰ ਮਹਿਸੂਸ ਹੀ ਕੀਤਾ ਜਾ ਸਕਦਾ ਕਿ ਬਾਦਸ਼ਾਹ ਹੁੰਦਾ ਆਪਣਾ ਦਰਬਾਰ ਲਾਉਂਦਾ ਆਪਣੇ ਮਹਿਲ ਵਿੱਚੋਂ ਵੀ। ਕਦੀ ਤੁਸੀਂ ਦੇਖਿਓ, ਇੱਕ ਹੁੰਦਾ ਚਰੋਖਾ, ਚਰੋਖਾ ਸੁਣਿਆ ਹੋਣਾ ਨਾ, ਉਹਦੇ ਵਿੱਚ ਹੁੰਦੀ ਬਾਰੀ। ਬਾਦਸ਼ਾਹ ਕਈ ਵਾਰੀ ਆਪਣੇ ਮਹਿਲ ਵਿੱਚੋਂ ਚਰੋਖੇ ਦੀ ਬਾਰੀ ਖੋਲਦਾ, ਥੱਲੇ ਜਨਤਾ ਸਾਰੀ ਬੈਠੀ ਹੁੰਦੀ ਹੈ, ਉਹ ਵੇਖ ਕੇ ਖੁਸ਼ ਹੁੰਦੇ ਨੇ। ਭਾਈ ਸਾਹਿਬ ਕਹਿੰਦੇ ਆ, ਗੁਰਮੁਖੋ ਇਹ ਸਾਧ ਸੰਗਤ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ, ਇੱਥੇ ਸਤਿਗੁਰੂ ਆਪਣੇ ਮੁਖ ਦੇ ਝਰੋਖੇ ਵਿੱਚੋਂ ਜਦੋਂ ਰਸਨਾ ਦੀ ਬਾਰੀ ਖੋਲਦੇ ਨੇ। ਮੁਖ ਦੇ ਝਰੋਖੇ, ਫਿਰ ਸੁਣਿਓ, ਝਰੋਖੇ ਵਿੱਚ ਬਾਰੀ ਹੈ ਨਾ, ਇਸ ਝਰੋਖੇ ਵਿੱਚੋਂ ਜਦੋਂ ਰਸਨਾ ਦੀ ਬਾਰੀ ਖੋਲਦੇ ਨੇ ਤੇ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟ ਜਿਵੇਂ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਰਿਸ਼ਵਾਂ ਨੇ ਜਦੋਂ ਸੰਗਤ ਤੇ ਪੈਂਦੀਆਂ ਨੇ, ਸੱਚ ਇਹ ਵੇ ਕਿ ਇਹਦੇ ਦਰਬਾਰ ਦੇ ਵਿੱਚ ਇੱਕ ਤਾਂ ਕੀਰਤਨ ਹੁੰਦਾ ਬਾਹਰ ਦੇ ਸਾਜਾਂ ਨਾਲ, ਜਿਨ੍ਹਾਂ ਤੇ ਇਹਦੀ ਨਜ਼ਰ ਪੈ ਜਾਵੇ ਉਹਨਾਂ ਦੇ ਅੰਦਰ ਅਨਹਦ ਨਾਦ ਦਾ ਕੀਰਤਨ ਹੋਣ ਲੱਗ ਪੈਂਦਾ ਹੈ। ਸੋਮਵਾਰ ਸੱਸ ਅੰਮ੍ਰਿਤ ਚਰੈ, ਮੈਂ ਬੇਨਤੀ ਕਰ ਰਿਹਾ, ਸਤਿਗੁਰ ਸੱਚਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਜੁਹਾਰੀ, ਸਾਧ ਸੰਗਤ ਸੱਚ ਖੰਡ ਕਹਿ, ਆਏ ਝਰੋਖ ਹੈ ਖੁੱਲ ਹੈ ਬਾਰੀ, ਅਮਿਓ ਕਿਰਨ ਨਿਚਾਰ ਚਰੇ, ਉਹਦੀਆਂ ਜਿਹੜੀਆਂ ਕਿਰਨਾਂ ਨੇ ਜਿਹੜੀਆਂ ਝਰਦੀਆਂ ਨੇ ਬਾਣੀ ਦੀਆਂ, ਅਨਹਦ ਨਾਦ ਬਾਇਨ ਦਰਬਾਰੀ, ਉਹਦੇ ਦਰਬਾਰ ਵਿੱਚ ਬੈਠੀਆਂ ਰੂਹਾਂ ਦੇ ਅੰਦਰ ਹਰ ਇੱਕ ਦੇ ਅੰਦਰ ਕੀਰਤਨ ਚੱਲ ਰਿਹਾ। ਅੱਗੇ ਭਾਈ ਸਾਹਿਬ ਕਹਿੰਦੇ ਪਾਤਸ਼ਾਹਾਂ ਦੀ ਮਜਲਸੇ, ਦੁਨੀਆਂ ਦੇ ਬਾਦਸ਼ਾਹ ਉਹਨਾਂ ਦੇ ਦਰਬਾਰ ਵਿੱਚ ਪਿਆਰ ਦੇ ਪਿਆਲੇ ਨਹੀਂ ਭਰ ਕੇ ਦਿੱਤੇ ਜਾਂਦੇ, ਕਪਟ ਦੇ, ਛਲ ਦੇ, ਚਾਲਾਂ ਦੇ ਪਿਆਲੇ ਨੇ। ਮਹਾਰਾਜ ਕਹਿੰਦੇ ਆ, ਇਹਦੇ ਦਰਬਾਰ ਦੇ ਵਿੱਚ ਸੱਚੀ ਇਹਵੇ ਪਿਰਮ ਪਿਆਲਾ ਦਿੱਤਾ ਜਾਂਦਾ ਹੈ। ਪਾਤਸ਼ਾਹ ਦੀ ਮਜਲਸੇ ਪਿਰਮ ਪਿਆਲਾ ਪੀਵਣ ਭਾਰੀ, ਸਾਕੀ ਹੋਏ ਪਿਲਾਵਣਾ, ਜੇ ਕਿਤੇ ਗੁਰੂ ਆਪ ਸਾਕੀ ਬਣ ਜਾਏ। ਵੈਸੇ ਚਲੋ ਲਵੋ ਇੱਥੇ ਸਾਕੀ, ਤੁਸੀਂ ਸਮਝਦੇ ਹੋਵੋਗੇ ਜਿਹਦੇ ਕੋਲ ਸੁਰਾਈ ਹੁੰਦੀ ਹੈ ਨਸ਼ਾ ਵਰਤਾਉਣ ਵਾਲਾ, ਪਰ ਇੱਥੇ ਅਸੀਂ ਇਹ ਨਹੀਂ ਲੈਣਾ। ਇਹਦਾ ਮਤਲਬ ਜੇ ਗੁਰੂ ਨਾਨਕ ਆਪ ਵਰਤਾਵਾ ਬਣ ਜਾਏ। ਸੋਮਵਾਰ ਸੱਸ ਅੰਮ੍ਰਿਤ ਚੜ੍ਹੇ, ਸਾਕੀ ਹੋਏ ਪਿਲਾਵਣਾ। ਅੱਗੇ ਭਾਈ ਸਾਹਿਬ ਕਹਿੰਦੇ, ਨਹੀਂ ਨਹੀਂ, ਤੇਰੇ ਹੱਥ ਦਾ ਭਰਿਆ ਹੋਇਆ ਪਿਆਲਾ ਸਾਡੇ ਤੋਂ ਜਰਿਆ ਹੀ ਨਹੀਂ ਜਾ ਸਕਦਾ, ਜਿਹਦੇ ਚ ਤੂੰ ਪੀਤਾ ਇੱਕ ਬੂੰਦ ਬਚੀ ਹੋਈ ਦੇ ਦੀ, ਉਹਦੀ ਖੁਮਾਰੀ ਕਦੀ ਨਹੀਂ ਉਤਰਦੀ। ਆ ਸੋਮਵਾਰ ਸੱਸ ਅੰਮ੍ਰਿਤ ਚੜ੍ਹੇ, ਸਾਕੀ ਕੋਈ ਪਿਲਾਵਣਾ ਉਲਸ ਪਿਆਲੇ ਖਰੀ ਖੁਮਾਰੀ। ਜਦੋਂ ਦੁਨੀਆਂ ਦਾ ਬੰਦਾ ਕਿਸੇ ਨਸ਼ੇ ਦੀ ਖੁਮਾਰੀ ਚ ਡਿੱਗਦਾ ਚੱਲਦਾ, ਉਹ ਡਿੱਗਦਾ, ਕਹਿੰਦੇ ਜਿਹਨੂੰ ਇਹ ਨਾਮ ਦਾ ਰਸ ਮਿਲ ਜਾਏ, ਭਏ ਭਗਤ ਭਾਏ ਚੱਲਣਾ, ਭਾਏ ਭਗਤ ਭੈ ਚੱਲਣਾ, ਉਦੋਂ ਬਾਅਦ ਉਹ ਪ੍ਰੇਮਾ ਭਗਤੀ ਵਿੱਚ ਤੇ ਰੱਬ ਦੇ ਭੈ ਚ ਚੱਲਦਾ ਹੈ। ਭਾਏ ਭਗਤ ਭੈ ਚੱਲਣਾ, ਮਸਤ ਅਲਮਸਤ ਸਦਾ ਹੁਸ਼ਿਆਰੀ। ਇਸ ਤੁਕ ਨੂੰ ਫਿਰ ਸੁਣਿਓ, ਆਹ ਮਸਤ ਨਹੀਂ ਜਿਹੜੇ ਘੁੰਗਰੂ ਬਣ ਕੇ ਨੱਚ ਲਿਆ, ਸੂਟੇ ਮਾਰ ਲੈ, ਹਾਂਜੀ ਭੰਗ ਪੀ ਲਈ, ਨਸ਼ਾ ਪੀ ਲਿਆ, ਨਹੀਂ ਜੀ ਰੱਬ ਚ ਲਿਵ ਲੱਗੀ ਹੈ। ਗੁਰਮਤ ਨੇ ਇਸ ਦਾ ਜ਼ੋਰਦਾਰ ਖੰਡਨ ਕੀਤਾ ਹੈ। ਅੱਗੇ ਮੈਂ ਬੇਨਤੀ ਕਰਾਂਗਾ ਕਿ ਗੁਰੂ ਜੀ ਕਹਿੰਦੇ ਨੇ ਉਹ ਇਹੋ ਜਿਹਾ ਨਹੀਂ ਕਿ ਜਿਹੜੇ ਐਵੇਂ ਗਲਤ ਹਰਕਤਾਂ ਕਰਨ, ਇਹ ਜਿਹੜਾ ਅਲਮਸਤ ਹੋ ਗਿਆ ਨਾ, ਇਹ ਉਸ ਖੁਮਾਰੀ ਵਿੱਚ ਇਹ ਰੱਬ ਦੇ ਭੈ ਵਿੱਚ ਬੋਲਦਾ, ਭੈ ਵਿੱਚ ਚੱਲਦਾ, ਭੈ ਵਿੱਚ ਰਹਿੰਦਾ ਹੈ। ਭਾਏ ਭਗਤ ਭੈ ਚੱਲਣਾ, ਮਸਤ ਅਲਮਸਤ ਸਦਾ ਹੁਸ਼ਿਆਰੀ। ਅੱਗੇ ਭਾਈ ਜੀ ਕਹਿੰਦੇ ਨੇ, ਭਗਤ ਬਚਲ ਕੋਈ ਭਗਤ ਭੰਡਾਰੀ, ਇਹ ਗੁਰੂ ਦਾਤ ਦਿੰਦੇ ਨੇ। ਫਿਰ ਬੇਨਤੀ ਕਰਾਂਗਾ, ਰਸ ਤਾਂ ਹੈ ਪਿਆਰਿਓ, ਰਸ ਤੋਂ ਬਿਨਾਂ ਕਿਹੜਾ ਕੋਈ ਬੇਰਸ, ਬੇਰਸ ਕੋਈ ਚੀਜ਼ ਵੀ ਆ, ਦਵਾਈ ਇੱਕ ਜਿਹੜੀ ਬਿਨਾਂ ਰਸ ਤੋਂ ਧੱਕੇ ਨਾ ਖਾਣੀ ਪੈਂਦੀ ਹੈ। ਉਂਝ ਤਾਂ ਬੰਦਾ ਕੋਈ ਵੀ ਚੀਜ਼ ਜਿਹੜੀ ਵਰਤਦਾ ਉਹਦਾ ਮਤਲਬ ਇਹ ਹੁੰਦਾ ਵੀ ਜੀਵ ਦਾ ਰਸ ਵੀ ਆਵੇ, ਖਾਣ ਤੇ ਲੱਗਿਆ ਤਾਂ ਸਵਾਦ ਕਿਹੋ ਜਿਹਾ ਹੋਵੇਗਾ? ਨਹੀਂ ਪਿਆਰਿਓ, ਮੇਰੀ ਬੇਨਤੀ ਹੈ ਕਿ ਜਦੋਂ ਰਸ ਬਣਦਾ ਹੈ ਨਾ, ਇਹ ਰਸ ਤਾਂ ਉਹਦੀ ਕਿਰਪਾ ਤੇ ਨਿਰਭਰ ਕਰਦਾ। ਮੈਂ ਫਿਰ ਕਿਹਾ ਵੀ ਉਦਮ ਤੇ ਆਪਾਂ ਕਰਨਾ। ਉੱਥੇ ਸਨੋਜੇ ਵੀ ਮੈਂ ਕਿਹਾ ਕਿ ਆਪਣੀ ਸ਼ੁਰੂਆਤ ਕਰ ਦਈਏ, ਬੀਜ ਪਾ ਦਿੱਤਾ, ਪਾਣੀ ਦੇ ਦਿੱਤਾ, ਵਾੜ ਕਰ ਦਿੱਤੀ, ਦਵਾਈ ਮਾਰ ਦਿੱਤੀ, ਫਲ ਲੱਗ ਗਿਆ, ਕੁਝ ਕੰਮ ਜੜ ਨੇ ਕਰ ਦਿੱਤਾ ਜਿਹੜੀ ਨਹੀਂ ਦਿਸਦੀ, ਤੇ ਬਾਕੀ ਕੰਮ ਸੂਰਜ ਨੇ ਕਰ ਦਿੱਤਾ। ਸੂਰਜ ਦੀਆਂ ਕਿਰਨਾਂ ਹੀ ਰਸ ਭਰਦੀਆਂ ਨੇ, ਜੜ੍ਹਾਂ ਨਹੀਂ ਕਲੀਆਂ ਭਰਦੀਆਂ। ਆਪਣਾ ਉਦਮ ਜੜ ਹੈ ਤੇ ਸੂਰਜ ਦੀ ਕਿਰਨ ਉਹਦੀ ਕਿਰਪਾ, ਆਪਣੇ ਉਦਮ ਤੇ ਉਹਦੀ ਕਿਰਪਾ ਹੋ ਜਾਏ ਤੇ ਰਸ ਭਰਿਆ ਜਾਂਦਾ। ਇੱਕ ਤੁਸੀਂ ਤੁਕ ਪੜ੍ਹਦੇ ਹੁੰਦੇ ਹੋ, ਜਨਮ ਸਾਖੀ ਦਾ ਜੀ, ਨਾਮ ਖੁਮਾਰੀ ਨਾਨਕਣ। ਅਸਲ ਚ ਪੂਰੀ ਸਤਰ ਹੈ, ਪੋਸਤ ਭੰਗ ਅਫੀਮ ਮਤ ਉਤਰ ਜਾਏ ਪ੍ਰਭਾਤ, ਕਿਉਂਕਿ ਉਹਨੇ ਪੇਸ਼ ਕੀਤੀ ਸੀ ਨਾ ਭੰਗ ਵੀ ਤੇ ਆ ਪੋਸਤ ਵੀ, ਬਾਬਰ ਨਾਲ ਜੋੜਦੇ ਆਪਾਂ। ਮਹਾਰਾਜ ਕਹਿੰਦੇ ਪੋਸਤ ਭੰਗ ਅਫੀਮ ਮਦ, ਚਾਰ ਗੱਲਾਂ ਕੀਆਂ? ਪੋਸਤ ਫੀਮ ਸ਼ਰਾਬ ਦਾ ਨਸ਼ਾ, ਪੋਸਤ ਭੰਗ ਅਫੀਮ ਮਦ ਸ਼ਰਾਬ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਪਰ ਇਹ ਮੈਂ ਫਿਰ ਬੇਨਤੀ ਕੀਤੀ, ਜਨਮ ਸਾਖੀ ਚ ਬੋਲ ਬਣਾ ਦਿੱਤੇ, ਜੇ ਪੁੱਛੋ ਵੀ ਸੱਚੀ ਮੁੱਚੀ ਰਸ ਹੈ, ਮਹਾਰਾਜ ਦਾ ਇੱਕ ਸ਼ਬਦ ਹੈ, ਕੀਰਤਨੀ ਸਿੰਘ ਪੜ੍ਹਦੇ ਹੁੰਦੇ ਆ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰਨੀ ਕਸ ਪਸ ਪਾਈਐ, ਭਾਠੀ ਪ੍ਰੇਮ ਭਵਨ ਕਾ ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਉ ਚਵਾਈਐ ਬਾਬਾ, ਮਨ ਮਤਵਾਰੋ ਨਾਮ ਰਸ ਪੀਵੈ, ਸੋਮਵਾਰ ਸੱਸ ਅੰਮ੍ਰਿਤ ਚਰੈ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ ਐਨਸ ਬਣੀ, ਨਿਰੰਤਰ ਪ੍ਰੇਮ ਲਿਵ ਲਾਗੀ। ਅੱਗੇ ਫਿਰ ਮਹਾਰਾਜ ਕਹਿੰਦੇ ਸ਼ਬਦ ਅਨਾਹਦ ਗਿਆ, ਇਸੀ ਤੁਕ ਦੇ ਅਰਥ ਨੇ ਜੋ ਭਗਤ ਕਬੀਰ ਸਾਹਿਬ ਕਹਿ ਰਹੇ, ਕਿਉਂਕਿ ਸਿਆਣਿਆਂ ਦੀ ਮਤ ਇੱਕੋ ਹੈ। ਗੁਰੂ ਜੀ ਕਹਿ ਰਿਹਾ ਸੋਮਵਾਰ ਸੱਸ ਅੰਮ੍ਰਿਤ ਝਰੈ, ਤੇਰੇ ਅੰਦਰ ਅੰਮ੍ਰਿਤ ਝਰੇਗਾ, ਚਾਖਤ ਬੇਗ ਸਗਲ ਬਿਖਰ ਹੈ। ਹੁਣ ਮਹਾਰਾਜ ਜੀ ਇਹ ਅੰਦਰ ਵਾਲਾ ਤਾਂ ਟਿਕਦਾ ਨਹੀਂ ਪਿਆ, ਕਹਿੰਦੇ ਇੱਕ ਕੰਮ ਹੋਰ ਕਰ, ਬਾਣੀ ਰੋਕਿਆ ਰਹਿ ਦੁਆਰ। ਇਹਨੇ ਡਾਂਗ ਨਾਲ ਕਿੱਥੇ ਰੁਕ ਜਾਣਾ ਜੀ, ਜਿਹੜਾ ਮਾਣ ਇਹਨੂੰ ਕਿਹੜੀ ਸੱਟ ਮਾਰ ਲਾਂਗੇ, ਬਾਣੀ ਰੋਕਿਆ। ਕੁਛ ਵਿਦਵਾਨਾਂ ਨੇ ਅਰਥ ਕੀਤਾ ਇੰਦਰੀਆਂ ਦੀ ਬਾਣੀ ਰੋਕਿਆ, ਇਹਦਾ ਅਰਥ ਇਉਂ ਕਰੀਏ ਬਾਣੀ ਰੋਕਿਆ, ਜੇ ਇਹਨੂੰ ਸ਼ਬਦ ਦੀ ਨਾਲ ਰੋਕੇਗਾ ਤੇ ਜ਼ਰੂਰ ਰੁਕੇਗਾ। ਰਹਿ ਦੁਆਰ, ਇਹ ਥਾਂ ਥਾਂ ਭਟਕਣ ਦੀ ਥਾਂ ਤੇ ਰੱਬ ਦੇ ਦਰ ਤੇ ਟਿਕ ਜਾਏਗਾ, ਬਾਣੀ ਹੀ ਇਹਨੂੰ ਰੋਕ ਸਕਦੀ ਹੈ, ਬਾਣੀ ਤੋਂ ਬਿਨਾਂ ਵਾਸ਼ਨਾ ਕੋਈ ਨਹੀਂ। ਮੈਂ ਇੱਕ ਫਿਰ ਬੇਨਤੀ ਕਰਦੇ ਹਾਂ ਕਿ ਆਪਾਂ ਕੱਲ ਵੀ ਗੱਲ ਕੀਤੀ ਬਾਰ ਬਾਰ ਜਪਣ ਦੀ ਜੀ, ਅਸਰ ਕੀ ਹੋਵੇਗਾ ਜੀ? ਬਹੁਤ ਕੁਝ ਐਸਾ ਹੈ ਜਿਹੜਾ ਉਸੇ ਵੇਲੇ ਅਸਰ ਨਹੀਂ ਕਰਦਾ। ਅਸੀਂ ਦਵਾਈ ਲੈਂਦੇ ਹਾਂ, ਸਾਰਿਆਂ ਨੂੰ ਥੋੜਾ ਪਤਾ ਵੀ ਇੱਥੇ ਚਲੋ ਲਿਖਿਆ ਮਿਲ ਜਾਂਦਾ ਨਾ ਵੀ ਇਹਦੇ ਵਿੱਚ ਆਹ ਸਾਲਟ ਨੇ ਆਹ ਕੁਝ ਪਿਆ, ਬਾਕੀ ਤੇ ਭਰੋਸੇ ਤੇ ਜੀਨੇ ਆ ਨਾ। ਉਹ ਕਹਿੰਦਾ ਵੀ ਇਹ ਖਾ ਲੈ ਤੇ ਭਰੋਸਾ ਮੇਰੇ ਤੇ ਕਰੀ ਅਸਰ ਹੋਵੇਗਾ। ਪਿਆਰਿਓ, ਫਿਰ ਉਹ ਇੱਕੋ ਦਮ ਅਸਰ ਥੋੜਾ ਕਰਦੀ, ਐਸ ਤਾਂ ਉਹਦੀ ਜਿਹੜੇ ਸਾਲਟ ਨੇ ਸਾਡੇ ਸਰੀਰ ਵਿੱਚ ਅਸਰ ਕਰਨ ਲੱਗ ਪੈਂਦੇ ਆ। ਹੱਥ ਜੋੜ ਕੇ ਬੇਨਤੀ ਏ ਕਿ ਰੋਜ਼ ਬਾਣੀ ਦਾ ਅਭਿਆਸ ਕਰੋ, ਸਾਨੂੰ ਨਹੀਂ ਪਤਾ ਲੱਗਣਾ ਪਰ ਉਸ ਬਾਣੀ ਨੇ ਸਾਡੇ ਇੱਕ ਇੱਕ ਰੋਮ ਰੋਮ ਤੇ ਅਸਰ ਕਰ ਜਾਣਾ ਹੈ। ਕਿਉਂ ਨਹੀਂ ਕਰਦੀ ਬਾਣੀ ਅਸਰ? ਗੁਰੂ ਜੀ ਕਹਿੰਦੇ ਬਾਣੀ ਰੋਕਿਆ, ਇਹਨੂੰ ਸਿਰਫ ਬਾਣੀ ਰੋਕ ਸਕਦੀ ਹੈ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ, ਇਹ ਮਨ ਹੋੜੀ ਹੈ ਭੂਲਾ ਮਨ ਸਮਝੈ ਗੁਰ ਸ਼ਬਦੀ, ਇਹਨੂੰ ਸਿਰਫ ਸ਼ਬਦ ਰੋਕ ਸਕਦਾ। ਇਹ ਹੁਣ ਅਗਲਾ ਸਵਾਲ ਉੱਠੇਗਾ ਜੀ, ਸ਼ਬਦ ਕਿਵੇਂ ਰੋਕ ਲਏਗਾ? ਨਹੀਂ ਪਿਆਰਿਓ, ਥੋੜੀ ਜਿਹੀ ਫਿਰ ਬੇਨਤੀ ਸੁਣਿਓ। ਇੱਕ ਵਾਰੀ ਮੈਂ ਕਿਹਾ ਸੀ ਸਭ ਤੋਂ ਤੇਜ਼ ਜਿਹੜਾ ਦ੍ਰਿਸ਼ਟਮਾਨ ਵਿੱਚ ਇਹ ਕਹਿੰਦੇ ਨਾ, ਸੂਰਜ ਦੀ ਕਿਰਨ ਦੀ ਰੋਸ਼ਨੀ ਦੀ ਰਫਤਾਰ ਜਿਹੜੀ ਸਭ ਤੋਂ ਤੇਜ਼ ਹੈ ਨਾ, ਲਾਈਟ ਸਪੀਡ ਸਭ ਤੋਂ ਤੇਜ਼। ਤੇ ਮੈਂ ਕਿਹਾ ਸੀ ਨਹੀਂ ਗੁਰਮੁਖੋ, ਲਾਈਟ ਸਪੀਡ ਕੁਛ ਵੀ ਨਹੀਂ ਜਿੱਥੇ ਮਨ ਦੀ ਸਪੀਡ ਹੈ, ਫੁਰਨੇ ਜਿੰਨਾ ਹੈ ਲਾਈਟ ਸਪੀਡ। ਸੂਰਜ ਤਾਂ ਦੇ ਚੜ੍ਹਨ ਨਾਲ ਲਾਈਟ ਨਿਕਲਦੀ ਨਹੀਂ, ਫੁਰਨਾ ਪਹਿਲਾਂ ਬਣ ਗਿਆ ਵੀ ਸੂਰਜ ਨਿਕਲਦਾ ਪਿਆ, ਕੌਣ ਪਹਿਲਾਂ ਪਹੁੰਚ ਗਿਆ? ਖਿਆਲ ਪਹੁੰਚਿਆ ਨਾ। ਹੁਣ ਇਹ ਜਿਹੜਾ ਇੰਨਾ ਤੇਜ਼ ਖਿਆਲ ਹੈ, ਇੰਨਾ ਤੇਜ਼ ਵਿਚਾਰ ਜਿਹੜਾ, ਥੋਟ ਕਹਿ ਲਓ, ਵਿਚਾਰ ਕਹੋ, ਫੁਰਨਾ ਕਹੋ, ਇਹ ਲਾਈਟ ਨਾਲੋਂ ਵੀ ਤੇਜ਼ ਹੈ। ਪਰ
ਇਹਦੀ ਬਦਕਿਸਮਤੀ ਹੈ ਜਦੋਂ ਇਹ ਫੁਰਨਾ ਵਾਸ਼ਨਾ ਤੱਕ ਸੀਮਿਤ ਹੈ ਤੇ ਸਿਰਫ ਇਹ ਦ੍ਰਿਸ਼ਟ ਮਾਨ ਵਿੱਚ ਘੁੰਮਦਾ ਹੈ ਤੇ ਜਦੋਂ ਇਹਨੂੰ ਸ਼ਬਦ ਨਾਲ ਘੁੱਟ ਕੇ ਬੰਨ ਦਿਓ ਤੇ ਸ਼ਬਦ ਇੰਨਾ ਤੇਜ ਇਹਨੂੰ ਪਕੜ ਕੇ ਰੱਬ ਦੇ ਘਰ ਵਿੱਚ ਲੈ ਜਾਂਦਾ ਹੈ ਕਿਉਂਕਿ ਆਪਣੀ ਰਸਾਈ ਤੇ ਦ੍ਰਿਸ਼ਟ ਮਾਨ ਤੱਕ ਹੀ ਹੈ ਨਾ ਕੋਈ ਮਿੱਤਰ ਹੈ ਕੋਈ ਦੋਸਤ ਹੈ ਕੋਈ ਭੈਣ ਹੈ ਕੋਈ ਭਰਾ ਵਾਸ਼ਨ ਹੈ ਮੈਂ ਫਿਰ ਬੇਨਤੀ ਕਰਾਂਗਾ ਸ਼ਬਦ ਵਿੱਚ ਇੰਨੀ ਕੁ ਤਾਕਤ ਹੈ ਜਿੱਥੇ ਮਨ ਇਕੱਲਾ ਨਹੀਂ ਇਕੱਲੇ ਨੇ ਜਾਣਾ ਵੀ ਨਹੀਂ ਮਨ ਇਕੱਲਾ ਨਹੀਂ ਜਾ ਸਕਦਾ ਉੱਥੇ ਕੇਵਲ ਗੁਰੂ ਦਾ ਸ਼ਬਦ ਹੀ ਇਹਨੂੰ ਲੈ ਕੇ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਬਾਣੀ ਨਾਲ ਇਹ ਰੁਕ ਜਾਏਗਾ ਜਦੋਂ ਬਾਣੀ ਪੜ੍ਹੇਗਾ ਕਿਉਂਕਿ ਪਰਮੇਸ਼ਰ ਦਿੱਤਾ ਬੰਨਾ ਇਹ ਸੁਣਿਓ ਮੈਂ ਫਿਰ ਇਹਦੇ ਅਰਥ ਕਰ ਦੇਣਾ ਬਾਣੀ ਰੋਕਿਆ ਪਰਮੇਸ਼ਰ ਨੇ ਬੰਨ ਮਾਰ ਦਿੱਤਾ ਜੀ ਰੋਕ ਦਿੱਤਾ ਉਸ ਦਿਨ ਮਰਜ਼ ਕੀਤੀ ਸੀ ਕਈ ਸੱਜਣ ਬੰਨਾ ਦਾ ਅਰਥ ਪੁੱਤਰ ਵੀ ਕਰਦੇ ਆ ਕਿਉਂਕਿ ਉਹ ਜਿਹੜੇ ਸ਼ਬਦ ਚੱਲਦੇ ਆ ਨਾ ਉਹ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧ ਚੱਲਦੇ ਆ ਪਰ ਇਹ ਇਸ ਤੋਕਲੀ ਅਰਥ ਨੇ ਜੀ ਬਾਣੀ ਰੋਕਿਆ ਪਰਮੇਸ਼ਰ ਦਿੱਤਾ ਬੰਨਾ ਬੰਨ ਮਾਰ ਦਿੱਤਾ ਰੋਕ ਦਿੱਤਾ ਦੁੱਖ ਰੋਗ ਕਾ ਡੇਰਾ ਭੰਨਾ ਹੁਣ ਜਿਹੜੀ ਸਮੱਸਿਆ ਸੀ ਜਿਹਦੇ ਕਰਕੇ ਅੰਦਰ ਸਭ ਹੁਣ ਆ ਕਰੋਨੇ ਨੇ ਆਹ ਕੀਤਾ ਨਾ ਬੰਦੇ ਤੋਂ ਬੰਦਾ ਦੂਰ ਰਹੇ ਉਹ ਕਹਿੰਦੇ ਰੋਕ ਲਵੋ ਅੱਗੇ ਨਾ ਜਾਏ ਇਸ ਲਈ ਕੀਤਾ ਨਾ ਜੀ ਕੋਈ ਤੀਲਾਂ ਦੀ ਉਦਾਹਰਣ ਦੇਈ ਜਾਂਦਾ ਸੀ ਕੋਈ ਇਹਦਾ ਮਤਲਬ ਇਹ ਸੀ ਵੀ ਜਿਹੜੀ ਇਹਦਾ ਅੱਗੇ ਚੱਲਣ ਵਾਲੀ ਕਹਾਣੀ ਇਹਨੂੰ ਕੱਟ ਕਰ ਦਿਓ ਜਿਹਨੂੰ ਹੋਇਆ ਉਹਨੂੰ ਅੰਦਰ ਬੰਦ ਕਰੋ ਕਿਉਂ ਕਿਉਂਕਿ ਅੱਗੇ ਨਾ ਵੱਧ ਜਾਏ ਤੇ ਗੁਰੂ ਕਹਿੰਦੇ ਨੇ ਜਿਵੇਂ ਇਹ ਬਿਮਾਰੀ ਸੀ ਨਾ ਤੇ ਇੱਕ ਤਾਂ ਬਿਮਾਰੀਆਂ ਨੂੰ ਰੋਕ ਲਓ ਅਗਾਂ ਨਹੀਂ ਜਾਂਦੀ ਕਹਿੰਦੇ ਨੇ ਗੁਰੂ ਦੇ ਸ਼ਬਦ ਨੇ ਇਹੋ ਜਿਹਾ ਬੰਨ ਮਾਰਿਆ ਉਹਨੂੰ ਅੰਦਰ ਹੀ ਨਹੀਂ ਆਉਣ ਦਿੱਤਾ ਉਹਦਾ ਸਮਝਣ ਲਈ ਉਦਾਹਰਨ ਹੈ ਪਰਮੇਸ਼ਰ ਦਿੱਤਾ ਬੰਨਾ ਤੇ ਜਦੋਂ ਬੰਨ ਲੱਗ ਗਿਆ ਬਿਮਾਰੀ ਦੇ ਜਿਰਮ ਹੀ ਨਹੀਂ ਆਏ ਕਿਹਨੂੰ ਬੰਨ ਲਾ ਦਿੱਤਾ ਜਿਹੜਾ ਮਨ ਅੱਗੇ ਈਰਖਾ ਨਿੰਦਿਆ ਚਿਗਲੀ ਦਵੈ ਸੀ ਉਹਨੂੰ ਪਲਟ ਕੇ ਰੱਖ ਦਿੱਤਾ ਉਹਨਾਂ ਕਿਹਾ ਵੀ ਤੂੰ ਬੰਦਗੀ ਵਾਲੇ ਪਾਸੇ ਜੁੜ ਸ਼ਬਦ ਨੇ ਰੋਕ ਦਿੱਤਾ ਸ਼ਬਦ ਤੋਂ ਬਿਨਾਂ ਮੈਂ ਫਿਰ ਬੇਨਤੀ ਕਰਾਂ ਕੋਈ ਨਹੀਂ ਰੋਕ ਸਕਦਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰਹਿ ਨਰ ਨਾਰੀ ਕੀ ਇਸਤਰੀ ਕੀ ਪੁਰਸ਼ ਉਂਝ ਵੈਸੇ ਗੁਰਮੁਖ ਅਰਥ ਦੇ ਕਰਦੇ ਆ ਕੋਈ ਸਾਡੇ ਸਰੀਰ ਦੇ ਹਿੱਸੇ ਨੇ ਜਿਨ੍ਹਾਂ ਨੂੰ ਅਸੀਂ ਫੀਮੇਲ ਕਹਿੰਦੇ ਹਾਂ ਅੰਗਾਂ ਨੂੰ ਤੇ ਕੁਝ ਨੇ ਜਿਹਨਾਂ ਨੂੰ ਮੇਲ ਚ ਕਹਿੰਦੇ ਹਾਂ ਇਹ ਜਦੋਂ ਮੈਂ ਨਾਸਕਾ ਬੋਲਾਂਗਾ ਇਹ ਫੀਮੇਲ ਬਣ ਜਾਏਗੀ ਮੇਰੀ ਨਾਸਕਾ ਜਦੋਂ ਮੈਂ ਨੱਕ ਬੋਲਾਂਗਾ ਉਦੋਂ ਮੇਲ ਬਣ ਜਾਏ ਮੇਰਾ ਨੱਕ ਮੈਂ ਫਿਰ ਬੇਨਤੀ ਕਰਾਂ ਆਨੰਦ ਕਰੈ ਨਰ ਨਾਰੀ ਜਿਹੜੀਆਂ ਇੰਦਰੀਆਂ ਮੇਲ ਫੀਮੇਲ ਦੇ ਰੂਪ ਸਨ ਏਡਾ ਵੱਡਾ ਬੰਨ ਮਾਰ ਦਿੱਤਾ ਸਾਰੀਆਂ ਇੰਦਰਾਂ ਰੱਬ ਦੇ ਗੀਤ ਗਾਉਣ ਲੱਗ ਪਈਆਂ ਬਾਣੀ ਰੋਕਿਆ ਰਹੇ ਦੀਵਾਰ ਅੰਤ ਕਰੈ ਨਰ ਨਾਰੀ ਪਰ ਆਪਣੇ ਆਪਣੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ ਪਰ ਕਿਵੇਂ ਮਹਾਰਾਜ ਬੰਨ ਮਾਰਿਆ ਇਹ ਨਹੀਂ ਦੱਸਿਆ ਜੇ ਫਿਰ ਸੁਣੋ ਇਹ ਹੀ ਦੱਸਿਆ ਵੀ ਬੰਨ ਮਾਰ ਦਿੱਤਾ ਰੋਕ ਦਿੱਤਾ ਕਿਰਪਾ ਹੋ ਗਈ ਕਿਵੇਂ ਰੋਕਿਆ ਕਹਿਣ ਲੱਗੇ ਧੁਰ ਕੀ ਬਾਣੀ ਆਈ ਬਾਣੀ ਰੋਕਿਆ ਰਹੇ ਦੁਆਰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਣਾ ਵਖਾਨਾ ਬਾਣੀ ਰੋਕਿਆ ਬਾਣੀ ਰੋਕ ਦਿੰਦੀ ਹੈ ਫਿਰ ਮੈਂ ਕਹਾਂ ਬਾਣੀ ਵਿੱਚ ਗੁਰੂ ਵਰਤਦਾ ਹੈ ਸ਼ਬਦ ਦੀ ਆਪਣੀ ਬਖਸ਼ਿਸ਼ ਹੁੰਦੀ ਹੈ ਬਾਣੀ ਰੋਕਿਆ ਰਹੇ ਦੁਆਰ ਇਹ ਮਨ ਜਿਹੜਾ ਥਾਂ ਥਾਂ ਤੇ ਭਟਕਦਾ ਸੀ ਨਾ ਸਿਰਫ ਰੱਬ ਦੇ ਦਰਵਾਜ਼ੇ ਤੇ ਟੇਕਿਆ ਹੁਣ ਖੱਬੇ ਸੱਜੇ ਨਹੀਂ ਜਾਂਦਾ ਕਹਿੰਦੇ ਤਉ ਮਨ ਮਤਵਾਰੋ ਪੀਵਨ ਹਾਰ ਜਦੋਂ ਬਾਣੀ ਅੰਦਰ ਦੀ ਵਾਸ਼ਨਾ ਰੋਕ ਦੇ ਫਿਰ ਮਨ ਮਸਤ ਹੋ ਜਾਂਦਾ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਿਹਾ ਫਿਰ ਅਸੀਂ ਤੁਕ ਪਾ ਲੈਂਦੇ ਤਉ ਮਨ ਮਤਵਾਰੋ ਉਦੋਂ ਮਨ ਮਸਤ ਹੋ ਗਿਆ ਮਹਾਰਾਜ ਕਹਿੰਦੇ ਪੀਵਨ ਹਾਰ ਉਦਨ ਫਿਰ ਪੀਣ ਜੋਗਾ ਹੋਇਆ ਇਸੇ ਲੜੀ ਨੂੰ ਫਿਰ ਆਪਾਂ ਕੱਲ ਅੱਗੇ ਤੋਰਾਂਗੇ ਜੀ ਕੱਲ ਮੈਂ ਯਤਨ ਕਰਾਂਗਾ ਦੋਖ ਜਾਂ ਦੋ ਜਾਂ ਤਿੰਨ ਹੋ ਜਾਣ ਪਵਿੱਤਰ ਬਚਨ ਐਤਵਾਰ ਤੱਕ ਸਮਾਪਤੀ ਕਰਨੀ ਹੈ ਉਂਝ ਜੇ ਕਿਸੇ ਨੂੰ ਸ਼ੌਂਕ ਹੋਵੇ ਨਾ ਜੀ ਸੱਤਾਂ ਦਿਨਾਂ 'ਚ ਬਾਣੀ ਚੇਤੇ ਹੋ ਜਾਣੀ ਜਿਹੜੇ ਆਪਾਂ ਰੋਜ਼ ਕਰ ਰਹੇ ਹਾਂ ਨਾ ਇਹ 10 ਕੁ ਵਾਰੀ ਪੜ੍ਹ ਲਿਆ ਕਰੋ ਘਰ ਅਤੇ ਜਿੱਦਣ ਕਥਾ ਮੁੱਕਣੀ ਉਦਣ 7 ਵਾਰ ਚੇਤੇ ਹੋ ਜਾਣੇ ਨੇ ਆਪਣੇ ਨਿਤਨਾਮ 'ਚ ਇਕੱਠੇ ਕਰ ਲਾਂਗੇ ਆ ਸਭ